ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ ਦੇਨ ਹਾਰ ਪ੍ਰਭ ਛੋੜ ਕੈ ਲੱਗ ਹੈ ਆਣ ਸਵਾਏ, ਨਾਨਕ ਕਹੂੰ ਨਾ ਸੀਜਈ ਵਿਨ ਨਾਮੈ ਪਤ ਜਾਏ। ਪਾਵਨ ਬਾਣੀ ਸੁਖਮਨੀ ਸਾਹਿਬ ਜੀ ਦੀ ਮਹਾਨਤਾ ਵਿੱਚ ਬਹੁਤ ਕੁਛ ਲਿਖਿਆ ਗਿਆ ਹੈ, ਬਹੁਤ ਕੁਛ ਕਿਹਾ ਗਿਆ ਹੈ। ਦਿਨ ਬ ਦਿਨ ਉਪਮਾਨ ਵੱਧਦੇ ਜਾਣਗੇ ਪਰ ਕਦੀ ਪੂਰੇ ਨਹੀਂ ਹੋਣਗੇ। ਅਸੀਂ ਉਪਮਾਨ ਦੇ ਵੀ ਕਿਵੇਂ ਸਕਦੇ ਹਾਂ, ਪੂਰੀ ਉਪਮਾ ਕਿਵੇਂ ਕਰ ਸਕਦੇ ਹਾਂ? ਹਾਂ, ਕੁਛ ਮਹਿਮਾ ਹੋ ਸਕਦੀ ਹੈ। ਅਸੀਂ ਸੁਖਮਨੀ ਸਾਹਿਬ ਜੀ ਦੀ ਪੂਰੀ ਮਹਿਮਾ, ਪੂਰੀ ਵਡਿਆਈ ਨਹੀਂ ਕਰ ਸਕਦੇ। ਇਹ ਉਸ ਬੇਅੰਤ ਨਾਮ ਜਪਣ ਦੀ ਪ੍ਰੇਰਨਾ ਦਿੰਦੀ ਹੈ ਜਿਸ ਨਾਮ ਦਾ ਪਾਰਾਵਾਰ ਨਹੀਂ। ਮੈਂ ਇੰਜ ਕਹਾਂ ਕਿ ਜੇ ਕੋਈ ਜਨਮਾਂ ਜਨਮਾਂ ਦਾ ਰੱਬ ਨਾਲੋਂ ਟੁੱਟਾ ਹੋਵੇ, ਨਾਮ ਤੋਂ ਵਿਛੜਿਆ ਹੋਵੇ, ਗੁਰੂ ਤੋਂ ਬੇਮੁੱਖ ਹੋਵੇ, ਐਸਾ ਬੰਦਾ ਵੀ ਧਿਆਨ ਨਾਲ ਸੁਖਮਨੀ ਸਾਹਿਬ ਪੜ੍ਹ ਲਵੇਗਾ, ਸੁਖਮਨੀ ਸਾਹਿਬ ਸੁਣ ਲਵੇਗਾ, ਪਾਵਨ ਬਾਣੀ ਦੀ ਕਥਾ ਸੁਣੇਗਾ, ਉਹ ਫਿਰ ਅਕਾਲ ਪੁਰਖ ਨਾਲ ਜੁੜ ਜਾਏਗਾ, ਉਹ ਰੱਬ ਨਾਲ ਜੁੜ ਜਾਏਗਾ। ਇਸ ਸਲੋਕ ਵਿੱਚ ਸਾਹਿਬ ਜੀ ਫਰਮਾ ਰਹੇ ਹਨ, ਦੇਣ ਹਾਰ ਪ੍ਰਭ ਛੋੜ ਕੈ ਲੱਗ ਹੈ ਆਣ ਸਵਾਏ। ਇਹ ਜੀਵ ਸਾਰੀਆਂ ਦਾਤਾਂ ਦੇਣ ਵਾਲੇ ਅਕਾਲ ਪੁਰਖ ਨੂੰ ਛੱਡ ਕੇ ਜੋ ਦਾਤਾਂ ਦਿੰਦਾ ਹੈ, ਜਿਸ ਦੀਆਂ ਦਿੱਤੀਆਂ ਦਾਤਾਂ ਹੀ ਇਸ ਦੇ ਪਾਸ ਹਨ, ਉਸ ਦੇਣ ਹਾਰ ਨੂੰ ਛੱਡ ਕੇ ਹੋਰ ਹੋਰ ਸਵਾਦ ਵਿੱਚ ਲੱਗਦੇ ਹਨ। ਜੋ ਜੀਵ ਐਸਾ ਕਰਦਾ ਹੈ ਉਹ ਕਦੀ ਵੀ ਜੀਵਨ ਵਿੱਚ ਸਫਲ ਨਹੀਂ ਹੁੰਦਾ। ਨਾਮ ਤੋਂ ਬਗੈਰ ਉਸ ਦੀ ਇੱਜ਼ਤ ਜਾਂਦੀ ਰਹਿੰਦੀ ਹੈ, ਨਾਮ ਤੋਂ ਬਿਨਾਂ ਪਤ ਨਹੀਂ ਰਹਿੰਦੀ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ, ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਅਸ਼ਟਪਦੀ ਦਸ ਵਸਤੂ ਲੇ ਪਾਛੈ ਪਾਵੈ, ਏਕ ਵਸਤ ਕਾਰਨ ਬਿਖੋਟ ਗੁਆਵੈ। ਦਸ ਵਸਤੂਆਂ ਉਸ ਮਾਲਕ ਵੱਲੋਂ ਮਿਲ ਗਈਆਂ। ਪਾਛੈ ਪਾਵੈ ਦਾ ਅਰਥ ਹੈ ਉਹ ਭੁੱਲ ਗਈਆਂ, ਉਹ ਯਾਦ ਹੀ ਨਹੀਂ ਕਿ ਮੈਨੂੰ ਦਿੱਤੀਆਂ ਹਨ। ਮਨੁੱਖ ਦੀ ਫਿਤਰਤ ਹੈ, ਜੋ ਨਹੀਂ ਮਿਲਿਆ ਉਹ ਸੋਨਾ ਜਾਪਦਾ ਹੈ, ਜੋ ਮਿਲ ਜਾਂਦਾ ਹੈ ਉਹ ਮਿੱਟੀ ਜਾਪਦਾ ਹੈ, ਜੋ ਨਹੀਂ ਮਿਲਿਆ ਉਹ ਯਾਦ ਰਹਿੰਦਾ ਹੈ, ਜੋ ਮਿਲ ਜਾਂਦਾ ਹੈ ਉਹ ਭੁੱਲ ਜਾਂਦਾ ਹੈ। ਇਸ ਦਾ ਸੁਭਾਵ ਐਸਾ ਬਣ ਚੁੱਕਿਆ ਹੈ, ਔਰ ਮਨਮੁੱਖ ਗੁਰਮੁਖ ਦੇ ਸੁਭਾਵ ਵਿੱਚ ਅੰਤਰ ਹੋਵੇਗਾ। ਮਨਮੁੱਖ ਦਾ ਇਹ ਸੁਭਾਵ ਹੈ ਜੋ ਨਹੀਂ ਮਿਲਿਆ ਉਸ ਵਾਸਤੇ ਗਿਲਾ ਜ਼ਰੂਰ ਕਰੇਗਾ, ਜੋ ਮਿਲ ਗਿਆ ਉਸ ਵਾਸਤੇ ਸ਼ੁਕਰਾਨਾ ਨਹੀਂ। ਪਰ ਗੁਰਮੁਖ ਜਨ ਇਹ ਸਮਝਦਾ ਹੈ, ਹੇ ਦਾਤਾ, ਜੋ ਤੂੰ ਮੈਨੂੰ ਦਿੱਤਾ ਹੈ ਇਹ ਤੇਰੀ ਕਿਰਪਾ ਹੈ, ਇਹ ਤੇਰੀ ਮਿਹਰਬਾਨੀ ਹੈ, ਪਰ ਜੋ ਨਹੀਂ ਦਿੱਤਾ ਇਹ ਵੀ ਤੇਰੀ ਸਮਝਦਾਰੀ ਹੈ, ਜੋ ਨਹੀਂ ਦਿੱਤਾ ਇਹ ਮੇਰੇ ਵਾਸਤੇ ਚੰਗਾ ਨਹੀਂ ਹੋਵੇਗਾ, ਜੋ ਦਿੱਤਾ ਹੈ ਇਹ ਮੇਰੇ ਵਾਸਤੇ ਠੀਕ ਹੋਵੇਗਾ। ਮਨਮੁੱਖ ਬੰਦੇ ਦੀ ਮਨ ਦੀ ਅਵਸਥਾ ਇਹ ਹੈ, ਦਸ ਵਸਤੂ ਲੈ ਪਾਛੈ ਪਾਵੈ, ਏਕ ਵਸਤ ਕਾਰਨ ਬਿਖੋਟ ਗਵਾਵੈ। ਬਿਖੋਟ ਦਾ ਅਰਥ ਹੈ ਇਤਬਾਰ, ਖੋਟ ਤੋਂ ਉਲਟ। ਇੱਕ ਵਸਤੂ ਮੰਗਦਾ ਹੈ, ਜੇ ਨਹੀਂ ਮਿਲਦੀ ਤਾਂ ਇਤਬਾਰ ਗਵਾ ਬੈਠਦਾ ਹੈ, ਭਾਵ ਗਿਲਾ ਕਰਦਾ ਹੈ। ਏਕ ਵੀ ਨਾ ਦੇ ਦਸ ਵੀ ਹਿਰ ਲੇ, ਸਾਹਿਬ ਜੀ ਸੁਚੇਤ ਕਰਦੇ ਹਨ, ਤਾੜਨਾ ਕਰਦੇ ਹਨ। ਜੇ ਉਹ ਅਕਾਲ ਪੁਰਖ ਏ ਜੋ ਇੱਕ ਮੰਗ ਰਿਹਾ ਹੈ, ਭਾਵ ਦਸ ਭੁੱਲ ਗਿਆ ਗਿਆਰਵੀਂ ਮੰਗਦਾ ਹੈ, ਉਹ ਇੱਕ ਵੀ ਨਾ ਦੇਵੇ ਪਹਿਲੀਆਂ ਦਸ ਵੀ ਵਾਪਸ ਲੈ ਲਵੇ, ਉਹ ਖੋ ਲਵੇ। ਤਹੋ ਮੂੜਾ ਕਹੋ ਕਹਾਂ ਕਰੇ, ਦੱਸੋ ਜੀ ਇਹ ਮੂਰਖ ਕੀ ਕਰ ਸਕਦਾ ਹੈ। ਜਿਸ ਠਾਕਰ ਸਿਉਂ ਨਾ ਹੀ ਚਾਰਾ, ਜਿਸ ਮਾਲਕ ਨਾਲ ਸਾਡਾ ਕੋਈ ਜ਼ੋਰ ਨਹੀਂ, ਕੋਈ ਚਾਰਾ ਨਹੀਂ, ਤਾਂ ਕਹੋ ਕੀ ਜੈ ਸਦ ਨਮਸਕਾਰਾ। ਉਸ ਮਾਲਕ ਨੂੰ ਸਦਾ ਵਾਸਤੇ ਮੱਥਾ ਟੇਕਣਾ ਚਾਹੀਦਾ ਹੈ, ਪ੍ਰਣਾਮ ਕਰਨੀ ਚਾਹੀਦੀ ਹੈ, ਨਮਸਕਾਰ ਕਰਨੀ ਚਾਹੀਦੀ ਹੈ। ਜੰਗ ਕੈ ਮਨ ਲਾਗਾ ਪ੍ਰਭ ਮਿੱਠਾ, ਜਿਸ ਮਨੁੱਖ ਦੇ ਮਨ ਵਿੱਚ ਪ੍ਰਭੂ ਮਿੱਠਾ ਲੱਗ ਗਿਆ, ਮਿੱਠਾ ਦਾ ਇੱਥੇ ਅਰਥ ਹੈ ਸੁਖਦਾਈ, ਚੰਗਾ ਲੱਗ ਗਿਆ, ਭਲਾ ਲੱਗ ਗਿਆ, ਮਨ ਨੂੰ ਪਾ ਗਿਆ, ਸਰਬ ਸੁਖ ਤਾਂ ਹੂੰ ਮਨ ਬੂਠਾ। ਅਕਾਲ ਪੁਰਖ ਮਿੱਠਾ ਲੱਗਣ ਨਾਲ ਸਾਰੇ ਸੁੱਖ ਉਸਦੇ ਮਨ ਵਿੱਚ ਵਸ ਜਾਂਦੇ ਹਨ। ਉਸਦਾ ਮਿੱਠਾ ਲੱਗਣਾ ਹੀ ਸੁੱਖ ਹੈ। ਤਾਂ ਹੀ ਕਿਹਾ ਹੈ, ਮਿੱਠੇ ਹਰ ਗੁਣ ਗਾਓ ਜਿੰਦੂ ਤੂੰ, ਮਿੱਠੇ ਹਰ ਗੁਣ ਗਾਓ, ਸਭ ਤੋਂ ਮਿੱਠਾ ਉਹ ਹੀ ਹੈ। ਉਹ ਮਿੱਠਾ ਲੱਗ ਜਾਏ, ਉਸਦਾ ਦਿੱਤਾ ਸਭ ਕੁਝ ਮਿੱਠਾ ਲੱਗਦਾ ਹੈ। ਗੁਸਾਈ ਮਹਿੰਡਾ ਇੱਠੜਾ, ਅੰਮ ਅੱਬੇ ਥਾਵੋਂ ਮਿੱਠੜਾ, ਭੈਣ ਭਾਈ ਸਭ ਸੱਜਣ ਤੁਧ ਜਿਹਾ ਨਾਹੀਂ ਕੋਈ ਜੀਉ। ਸਾਹਿਬ ਜੀ ਕਹਿੰਦੇ ਨੇ, ਮੇਰਾ ਮਾਲਕ ਬੜਾ ਮਿੱਠਾ, ਉਹਨਾਂ ਵਰਗਾ ਹੋਰ ਮਿੱਠਾ ਕੋਈ ਨਹੀਂ। ਕੀ ਭੈਣ ਭਰਾ ਸੱਜਣ, ਕੀ ਮਾਤਾ ਪਿਤਾ, ਬੜੇ ਮਿੱਠੇ ਰਿਸ਼ਤੇ ਹਨ, ਪਰ ਪਰਮਾਤਮਾ ਸਭ ਤੋਂ ਮਿੱਠਾ ਹੈ। ਜਿੱਥੇ ਉਹ ਮਿੱਠਾ ਆ ਵੱਸਦਾ ਹੈ, ਸਾਰੇ ਸੁੱਖ ਉਸ ਮਨ ਵਿੱਚ ਆ ਵੱਸਦੇ ਹਨ। ਜਿਸ ਜਨ ਆਪਣਾ ਹੁਕਮ ਮਨਾਇਆ, ਜਿਸ ਸੇਵਕ ਨੂੰ ਆਪ ਉਸਨੇ ਆਪਣਾ ਹੁਕਮ ਮਨਾ ਦਿੱਤਾ, ਹੁਕਮ ਵੀ ਉਸ ਦੀ ਕਿਰਪਾ ਨਾਲ ਮੰਨਿਆ ਜਾਂਦਾ ਹੈ। ਸਰਬ ਥੋਕ ਨਾਨਕ ਤਿੰਨ ਪਾਏ। ਸਹਿ ਫਰਮਾਉਂਦੇ ਹਨ, ਸਾਰੇ ਪਦਾਰਥਾਂ ਦੀ ਪ੍ਰਾਪਤੀ ਉਸ ਨੇ ਕਰ ਲਈ, ਹੁਕਮ ਮੰਨਣਾ ਔਰ ਸਾਰੇ ਥੋਕਾਂ ਦੀ ਪ੍ਰਾਪਤੀ। ਸੱਚ ਹੈ, ਹੁਕਮ ਜਿਸ ਨੇ ਮੰਨ ਲਿਆ, ਹੁਕਮ ਰਜ਼ਾ ਦੇ ਵਿੱਚ ਰਜ਼ਾਈ ਬੈਠਾ ਹੈ। ਹੁਕਮ ਜੋ ਮੰਨ ਲੈਂਦਾ, ਉਹ ਤਾਂ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ, ਪਦਾਰਥ ਉਸਦੇ ਸੇਵਾਦਾਰ ਹੁੰਦੇ ਹਨ। ਆਗੰਤ ਸ਼ਾਹ ਆਪਣੀ ਦੇ ਰਾਸ, ਉਹ ਸ਼ਾਹ ਆਪਣੀ ਅਣਗਿਣਤ ਭਾਵ ਗਿਣਤੀ ਕੀਤੀਆਂ ਬਿਨਾਂ ਮਨੁੱਖ ਧਿਆਨ ਨਾਲ ਵੇਖੇਗਾ, ਜੋ ਇਸ ਕੋਲ ਹੈ ਦਾਤਾਂ ਤੇ ਅਣਗਿਣਤ ਹਨ। ਉਸ ਨੇ ਗਿਣਤੀ ਕਰਕੇ ਨਹੀਂ ਦਿੱਤਾ। ਆਗੰਤ ਸ਼ਾਹ ਆਪਣੀ ਦੇ ਰਾਸ, ਖਾਤ ਪੀਤ ਵਰਤੈ ਅਣ ਦੇ ਉਲਾਸ। ਉਸ ਦੀਆਂ ਦਿੱਤੀਆਂ ਦਾਤਾਂ ਨੂੰ ਖਾਂਦਾ, ਪੀਂਦਾ ਹੈ, ਵਰਤਦਾ ਹੈ, ਆਨੰਦ ਮਾਣਦਾ, ਖੁਸ਼ੀ ਵਿੱਚ ਰਹਿੰਦਾ ਹੈ। ਆਪਣੀ ਅਮਾਨ ਕਸ਼ ਬਹੁਰ ਸ਼ਾਹ ਲੇ, ਆਪਣੀ ਅਮਾਨਤ ਵਿੱਚੋਂ ਉਹ ਮਾਲਕ ਜਦੋਂ ਕੁਛ ਵਾਪਸ ਲੈਂਦਾ, ਫਿਰ ਲੈਂਦਾ ਹੈ। ਅਗਿਆਨੀ ਮਨ ਰੋਸ ਕਰੇ, ਅਗਿਆਨੀ ਬੰਦਾ ਮਨ ਵਿੱਚ ਗੁੱਸਾ ਕਰਦਾ, ਖੁਸ਼ ਨਹੀਂ ਹੁੰਦਾ। ਮਾਲਕ ਨੇ ਦਿੱਤਾ ਸੀ, ਮਾਲਕ ਨੇ ਲੈ ਲਿਆ, ਆਪਣੀ ਪ੍ਰਤੀਤ ਆਪ ਹੀ ਖੋਵੈ, ਬਹੁਰ ਉਸਕਾ ਵਿਸ਼ਵਾਸ ਨਾ ਹੋਵੇ। ਉਹ ਆਪਣੀ ਪ੍ਰਤੀਤ ਭਰੋਸਾ ਆਪ ਹੀ ਗੁਆ ਬੈਠਦਾ ਹੈ, ਫਿਰ ਉਸਦਾ ਭਰੋਸਾ ਨਹੀਂ ਹੁੰਦਾ। ਗੁਰੂ ਕਲਗੀਧਰ ਪਾਤਸ਼ਾਹ ਜੀ ਮਾਲਵੇ ਵਿੱਚ ਸਨ। ਦੋ ਸਿੱਖ ਆ, ਇੱਕ ਦਾ ਨਾਂ ਸੀ ਪਰਮ ਸਿੰਘ, ਦੂਸਰੇ ਦਾ ਧਰਮ ਸਿੰਘ। ਇਹਨਾਂ ਅਫਸੋਸ ਕਿਹਾ, ਪਾਤਸ਼ਾਹ ਚਾਰ ਪੁੱਤਰ ਹੋਣ, ਵਿਆਹੇ ਜਾਣ, ਚਾਰ ਨੂੰਹਾਂ ਘਰ ਵਿੱਚ ਆ ਜਾਣ, ਅੱਗੋਂ ਪੋਤਰੇ ਪੋਤਰੀਆਂ ਹੋ ਜਾਣ, ਘਰ ਭਰ ਜਾਂਦਾ, ਪਰ ਤੁਹਾਡੇ ਚਾਰੇ ਪੁੱਤਰ ਹੀ ਸ਼ਹੀਦ ਹੋ ਗਏ। ਸਾਹਿਬ ਕਹਿਣ ਲੱਗੇ, ਪਰਮ ਸਿੰਘ, ਚਾਰ ਪੁੱਤਰ ਵਿਆਹੇ ਜਾਣ ਅਤੇ ਵੱਧ ਤੋਂ ਵੱਧ ਚਾਰ ਘਰ ਭਰ ਜਾਣਗੇ। ਮੇਰੇ ਪੁੱਤਰ ਸ਼ਹੀਦ ਹੋਏ ਨੇ, ਮੇਰੇ ਪੁੱਤਰ ਚਾਰ ਸ਼ਹੀਦ ਹੋਏ ਨੇ, ਬੇਅੰਤ ਜ਼ਿੰਦਾ ਹਨ, ਮੇਰੇ ਹਜ਼ਾਰਾਂ ਘਰ ਭਰਨਗੇ। ਇਹ ਸਭ ਮੇਰੇ ਪੁੱਤਰ ਹਨ। ਬਾਕੀ ਗੱਲ ਰਹੀ ਅਫਸੋਸ ਦੀ, ਜ਼ਮੀਨ ਉੱਤੇ ਚਾਰ ਕਾਰਾਂ ਵਾਹ, ਮਿੱਟੀ ਸਾਫ਼ ਕੀਤੀ, ਚਾਰ ਲੀਕਾਂ ਵਾਹ ਦਿੱਤੀਆਂ। ਕਹਿਣ ਲੱਗੇ, ਲੀਕਾਂ ਵਾਹੁਣ ਦੀ ਕੋਈ ਖੁਸ਼ੀ ਹੋਈ? ਕਹਿਣ ਲੱਗਾ, ਜੀ ਨਹੀਂ, ਇਹ ਮਿਟਾ ਦੇ, ਲੀਕਾਂ ਮੇਟ ਦਿੱਤੀਆਂ। ਕਹਿਣ ਲੱਗੇ, ਲੀਕਾਂ ਮੇਟਣ ਦੀ ਕੋਈ ਖੁਸ਼ੀ ਗਮੀ ਹੋਈ? ਕਹਿਣ ਲੱਗਾ, ਜੀ ਪਾਉਣ ਦੀ ਕੋਈ ਖੁਸ਼ੀ ਨਹੀਂ, ਮਿਟਾਉਣ ਦੀ ਕੋਈ ਗਮੀ ਨਹੀਂ। ਜਿਸ ਲਈ ਤੂੰ ਅਫਸੋਸ ਕਹਿ ਰਿਹਾ, ਉਹ ਚਾਰ ਲੀਕਾਂ, ਚਾਰ ਸਾਹਿਬਜ਼ਾਦੇ, ਉਹ ਲੀਕਾਂ ਚਾਰ ਅਕਾਲ ਪੁਰਖ ਨੇ ਵਾਹੀਆਂ, ਉਸੇ ਨੇ ਮਿਟਾ ਦਿੱਤੀਆਂ। ਉਸ ਦੀ ਕੁਦਰਤ ਵਿੱਚ ਬੇਅੰਤ ਲੀਕਾਂ ਹਨ। ਜਿਸ ਤਰ੍ਹਾਂ ਉਹ ਖੁਸ਼ ਹੈ, ਉਸੇ ਤਰ੍ਹਾਂ ਮੈਂ ਖੁਸ਼ ਹਾਂ। ਮੇਰਾ ਉਸ 'ਤੇ ਕੋਈ ਗਿਲਾ ਨਹੀਂ, ਮੈਂ ਉਸਦਾ ਧੰਨਵਾਦ ਹੀ ਕਰਦਾ ਹਾਂ। ਉਸੇ ਨੇ ਦਾਤ ਦਿੱਤੀ, ਉਸੇ ਨੇ ਵਾਪਸ ਲਈ, ਅਜੇ ਚਾਰ ਵਾਪਸ ਲਏ ਹਨ, ਚਾਰ ਮੂਹੇ ਤੋਂ ਕਿਹਾ ਭਾਇਆ ਜੀਵਤ ਕਈ ਹਜ਼ਾਰ। ਪਰ ਅਗਿਆਨੀ ਬੰਦਾ ਰੋਸ ਕਰਦਾ ਹੈ, ਗੁੱਸਾ ਕਰਦਾ ਹੈ, ਆਪਣੀ ਪ੍ਰਤੀਤ ਆਪ ਹੀ ਖੋਵਾ ਹੈ। ਗੁਰੂ ਨੇ ਸਾਨੂੰ ਇਹ ਸਿਖਾਇਆ ਹੈ, ਦਾਤ ਦਿੰਦਾ ਉਸਦਾ ਸ਼ੁਕਰਾਨਾ ਕਰ, ਵਾਪਸ ਲੈਂਦਾ ਤਾਂ ਵੀ ਸ਼ੁਕਰਾਨਾ ਕਰ, ਕਦੀ ਵੀ ਗਿਲਾ ਨਾ ਕਰ। ਇਹ ਰਖਵਾਦ ਨਾ ਕੀਜੈ ਰੇ ਮਨ, ਸੋਕ੍ਰਿਤ ਕਰ ਕਰ ਲੀਜੈ ਰੇ ਮਨ। ਜੇ ਤੂੰ ਗਿਲਾ ਕਰੇਗਾ ਫਿਰ ਤੇਰਾ ਭਰੋਸਾ ਵਿਸ਼ਵਾਸ ਫਿਰ ਨਹੀਂ ਹੋਵੇਗਾ। ਜਿਸ ਕੀ ਬਸਤ ਤੁਸੀਂ ਅੱਗੇ ਰੱਖ ਹੈ, ਜਿਸ ਦੀ ਵਸਤੂ ਹੈ, ਜਿਹੜਾ ਮਨੁੱਖ ਉਸਦੇ ਅੱਗੇ ਰੱਖ ਦਿੰਦਾ, ਪ੍ਰਭ ਕੀ ਆਗਿਆ ਮਾਨੈ ਮੱਥ ਹੈ। ਕਿ ਰਜ਼ਾ ਹੀ ਸੀ, ਦਿੱਤਾ ਰਜ਼ਾ, ਵਾਪਸ ਲੈ ਲਿਆ ਰਜ਼ਾ। ਪ੍ਰਭ ਕੀ ਆਗਿਆ ਮਾਨੈ ਮੱਥ ਹੈ, ਸਿਰ ਮੱਥੇ 'ਤੇ ਉਸਦਾ ਹੁਕਮ ਮੰਨਦਾ, ਉਸ 'ਤੇ ਚੌਗੁਣ ਕਰੇ ਨਿਹਾਲ, ਉਹ ਪਹਿਲੇ ਨਾਲੋਂ ਵੀ ਚਾਰ ਗੁਣਾ ਜ਼ਿਆਦਾ ਬਖਸ਼ਿਸ਼ ਕਰਦਾ, ਨਿਹਾਲ ਕਰ ਦਿੰਦਾ। ਨਾਨਕ ਸਾਹਿਬ ਸਦਾ ਦਿਆਲ, ਸਾਹਿਬ ਫਰਮਾਉਂਦੇ ਨੇ ਉਹ ਦਾਤਾ ਕਦੀ ਕਰੋਪ ਨਹੀਂ ਹੁੰਦਾ, ਗੁੱਸਾ ਨਹੀਂ ਕਰਦਾ, ਉਹ ਸਦਾ ਵਾਸਤੇ ਦਿਆਲ ਹੈ, ਦਇਆ ਦਾ ਕਰ ਹੈ। ਅਨਕ ਭਾਂਤ ਮਾਇਆ ਕੇ ਹੇਤ, ਹੇਤ ਦਾ ਅਰਥ ਹੈ ਪਿਆਰ। ਮਾਇਆ ਦੇ ਅਨੇਕ ਭਾਂਤ, ਮਾਇਆ ਦੇ ਅਨੇਕ ਤਰ੍ਹਾਂ ਦੇ ਕੌਤੁਕ, ਅਨੇਕ ਤਰ੍ਹਾਂ ਦੇ ਪਿਆਰ, ਸਰ ਪਰ ਹੋਵਤ ਜਾਨ ਅਨੇਤ, ਜ਼ਰੂਰ ਇਹ ਸਮਝ ਲੈ ਇਹ ਨਾਸਵਾਨ ਨੇ, ਇੱਕ ਦਿਨ ਹਨ ਇੱਕ ਦਿਨ ਨਹੀਂ ਰਹਿਣਗੇ। ਬਿਰਖ ਕੀ ਛਾਇਆ ਸਿਉਂ ਰੰਗ ਲਾਵੈ, ਬਿਰਖ ਦੀ ਛਾਂ ਨਾਲ ਜਿਹੜਾ ਆਪਣਾ ਪਿਆਰ ਪਾ ਬੈਠਦਾ ਹੈ, ਉਹ ਬਿਣਸੈ ਉਹ ਮਨ ਪਛਤਾਵੈ। ਛਾਂ ਬਦਲ ਜਾਂਦੀ ਹੈ, ਪਰਛਾਵਾਂ ਟਲ ਜਾਂਦਾ ਹੈ, ਉਹ ਫਿਰ ਮਨ ਵਿੱਚ ਪਛਤਾਉਂਦਾ ਕਿ ਮੈਂ ਕੱਚਿਆਂ ਨਾਲ ਪਿਆਰ ਪਾਇਆ। ਜੋ ਦੀਸੈ ਸੋ ਚਾਲਣ ਹਾਰ, ਜੋ ਦਿਸਦਾ ਹਰ ਇੱਕ ਜਾਣ ਵਾਲਾ, ਮਹਿਮਾਨ ਆਉਂਦਾ ਆਉਂਦਿਆਂ ਕਹਿੰਦਾ ਮੈਂ ਛੇਤੀ ਤੁਰ ਜਾਣਾ, ਇੱਥੇ ਸਭ ਕੁਛ ਹੀ ਮਹਿਮਾਨ ਹੈ, ਹਰ ਵਸਤੂ ਆ ਰਹੀ ਹੈ ਜਾ ਰਹੀ ਹੈ। ਜੋ ਦੀਸੈ ਜੋ ਦਿਸਦਾ ਪਿਆ, ਨਜ਼ਰ ਆਉਂਦਾ ਆਕਾਰ ਹੈ, ਕੁਛ ਘੜੀ ਪਹਿਲੇ ਤੁਰ ਗਿਆ, ਕੋਈ ਦੋ ਘੜੀਆਂ ਬਾਅਦ ਵਿੱਚ ਚਲਾ ਗਿਆ, ਪਰ ਜਾਣਾ ਹਰ ਇੱਕ ਨੇ ਹੈ। ਜੋ ਦੀਸੈ ਸੋ ਚਾਲਣ ਹਾਰ, ਲਪਟ ਰਹੋ ਤੇ ਅੰਧ ਅਧਾਰ। ਦੁੱਖ ਮਨੁੱਖ ਦਾ ਇਹ ਹੀ ਹੈ, ਅੰਧਿਆਂ ਤੋਂ ਅੰਧਾ, ਇਹ ਹਰ ਚੀਜ਼ ਨਾਲ ਲਿਪਟੇ ਹੈ, ਚਿੰਬੜੇ ਹੈ, ਇਹ ਚਾਹੁੰਦਾ ਪੱਤੇ ਹਰੇ ਹੀ ਰਹਿਣ। ਨਹੀਂ, ਇੱਕ ਦਿਨ ਖਿਜ਼ਾਂ ਆਏਗੀ, ਪੱਤੇ ਚੜ ਜਾਣਗੇ। ਇਹ ਚਾਹੁੰਦਾ ਰੌਣਕਾਂ ਇਸੇ ਤਰ੍ਹਾਂ ਹੀ ਰਹਿਣ, ਪਰ ਨਹੀਂ, ਜਿੱਥੇ ਖੁਸ਼ੀ ਹੈ ਉੱਥੇ ਗਮੀ ਨਾਲ ਜ਼ਰੂਰੀ ਆਏਗੀ। ਦਿਨ ਹੈ ਅਤੇ ਰਾਤ ਆਏਗੀ, ਹੈ ਤੇਰੇ ਆਗਾਜ਼ ਸੇ ਸਾਬਤ ਤੇਰਾ ਅੰਜ਼ਾਮ ਵੀ, ਸੁਬਹੋ ਕਾ ਹੋਣਾ ਬਤਾਤਾ ਹੈ ਕਿ ਹੋਗੀ ਸ਼ਾਮ ਵੀ, ਸਵੇਰ ਹੈ ਅਤੇ ਸ਼ਾਮ ਹੋਏਗੀ। ਜੋ ਸੂਰਜ ਚੜ੍ਹਿਆ ਅਸਤ ਹੋਏਗਾ, ਵਟਾਊ ਸਿਉਂ ਜੋ ਲਾਵੇ ਨੇ, ਵਟਾਊ ਰਸਤਾ ਕਰਨ ਵਾਲਾ, ਵਾਟ ਵਾਟ 'ਤੇ ਤੁਰਨ ਵਾਲਾ ਪਾਂਧੀ, ਜਿਹੜਾ ਰਾਹੀ ਨਾਲ ਪਿਆਰ ਬਣਾ ਬੈਠੇ ਤਾਂ ਕੋ ਹੱਥ ਨਾ ਆਵੇ ਕਿ ਉਸਦੇ ਹੱਥ ਵਿੱਚ ਕੁਛ ਨਹੀਂ ਆਉਂਦਾ, ਉਸਦਾ ਮਾਰਗ ਆ ਗਿਆ, ਉਹ ਵਿਛੜ ਜਾਏਗਾ। ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ, ਹੇ ਮੇਰੇ ਮਨ, ਸੁਖਦਾਈ ਪ੍ਰੀਤੀ ਕਿਹੜੀ ਹੈ? ਮਾਇਆ ਦੀ, ਬਿਰਖ ਦੀ ਛਾਇਆ ਦੀ, ਰਾਹੀਆਂ ਦੀ। ਇਹ ਸਾਰੇ ਪ੍ਰਮਾਣ ਇਸ ਲਈ ਹਨ ਕਿ ਮਨੁੱਖ ਸਮਝ ਆਏ ਮਾਇਆ ਦਾ ਸਾਥ ਕੱਚਾ ਹੈ, ਇਸੇ ਤਰ੍ਹਾਂ ਦਾ ਹੈ। ਸੁਖਦਾਈ ਪ੍ਰੀਤ ਕਿਹੜੀ ਹੈ? ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ, ਪਰਮਾਤਮਾ ਦੇ ਨਾਮ ਦੀ ਪ੍ਰੀਤੀ ਸੁਖ ਦੇਣ ਵਾਲੀ ਹੈ, ਅਤੇ ਮਿਲਦੀ ਕਿਵੇਂ ਹੈ? ਕਰ ਕਿਰਪਾ ਨਾਨਕ ਆਪ ਲੈ ਲਾਈ, ਕਿਰਪਾ ਕਰਕੇ ਉਹ ਪ੍ਰੀਤੀ ਆਪ ਹੀ ਲਾ ਲੈਂਦਾ, ਆਪੇ ਲਾਇਓ ਆਪਣਾ ਪਿਆਰ, ਇਹ ਪਿਆਰ ਵੀ ਉਸਦੀ ਦਾਤ ਹੈ। ਮਿਥਿਆ ਤਨ ਧਨ ਕੁਟੰਬ ਸਵਾਇਆ, ਇਹ ਸਰੀਰ ਇਹ ਤਨ ਸਾਰਾ ਕੁਟੰਬ ਬਦਲਣ ਹਾਰ ਹੈ, ਨਾਸਵਾਨ ਹੈ। ਵੇਖੋ, ਇੱਕ ਤਾਂ ਨੇ ਮਨੁੱਖ ਇਕੱਲਾ ਸੀ, ਸ਼ਾਦੀ ਹੋ ਗਈ, ਬੱਚੇ ਆ ਗਏ, ਪਰਿਵਾਰ ਬਣ ਗਿਆ, ਇੱਕ ਦਿਨ ਫਿਰ ਇਕੱਲਾ ਰਹਿ ਜਾਂਦਾ। ਸੰਯੋਗ ਬਣਦਾ ਵਿਯੋਗ ਹੋ ਜਾਂਦਾ। ਬੰਦੇ ਸਭ ਕੁਛ ਬਦਲਣਹਾਰ ਹੈ, ਕੀ ਤੂੰ ਧਿਆਨ ਨਹੀਂ ਧਰਦਾ? ਇੱਕ ਦਿਨ ਤੂੰ ਨਹੀਂ ਸਾਂ, ਇੱਕ ਦਿਨ ਇਹ ਧਰਤੀ ਵੀ ਨਹੀਂ ਸੀ, ਇੱਕ ਦਿਨ ਇਹ ਆਕਾਸ਼ ਵੀ ਨਹੀਂ ਸੀ, ਇੱਕ ਦਿਨ ਇਹ ਸੰਸਾਰ ਹੀ ਨਹੀਂ ਸੀ। ਸੰਸਾਰ ਕਦੀ ਹੁੰਦਾ ਕਦੀ ਨਹੀਂ ਹੁੰਦਾ, ਪਰ ਕਰਤਾਰ ਸਦਾ ਹੀ ਹੁੰਦਾ। ਐਸਾ ਨਹੀਂ ਹੁੰਦਾ ਕਿ ਰੱਬ ਕਦੀ ਹੋਵੇ ਅਤੇ ਕਦੀ ਨਾ ਹੋਵੇ। ਮਿਥਿਆ ਤਨ ਧਨ ਕੁਟੰਬ ਸਭਾਇਆ, ਮਿਥਿਆ ਹੋਮੈ ਮਮਤਾ ਮਾਇਆ। ਮਿਥਿਆ ਦਾ ਅਰਥ ਹੈ ਸਦਾ ਨਾ ਕਾਇਮ ਰਹਿਣ ਵਾਲਾ, ਇਹਦਾ ਮਾਣ ਝੂਠਾ ਹੈ। ਹੋਮੈ ਹੋਮੈ ਤੋਂ ਮਮਤਾ, ਮਾਇਆ ਦੀ ਮਮਤਾ ਨਾਸਵਾਨ ਹੈ। ਮਿਥਿਆ ਰਾਜ ਜੋਬਣ ਧਨ ਮਾਲ, ਰਾਜ ਦਾ ਗੁਮਾਨ, ਜੋਬਣ ਦਾ ਗੁਮਾਨ, ਧਨ ਮਾਲ ਦਾ ਗੁਮਾਨ, ਇਹ ਮਿਥਿਆ ਹੈ ਕਿਉਂਕਿ ਸਭ ਕੁਛ ਹੀ ਮਿਥਿਆ ਹਨ। ਮਿਥਿਆ ਕਾਮ ਕ੍ਰੋਧ ਬਿਕਰਾਲ, ਕਾਮ ਮਿਥਿਆ ਹੈ, ਕ੍ਰੋਧ ਮਿਥਿਆ ਹੈ। ਕ੍ਰੋਧ ਰਾਹੀਂ ਬੰਦੇ ਨੇ ਡਰਾਉਣਾ ਰੂਪ ਬਣਾ ਲਿਆ, ਸੱਚ ਹੈ। ਸਾਹਿਬਾਂ ਨੇ ਕ੍ਰੋਧ ਬਾਰੇ ਕਿਹਾ, ਤੂੰ ਬੰਦੇ ਨੂੰ ਬਾਂਦਰ ਵਾਂਗੂ ਨਚਾ ਦਿੰਦਾ ਹੈ। ਉਹੀ ਮਨੁੱਖ ਜੋ ਸ਼ਾਂਤ ਬੈਠਾ ਸੀ, ਕਦੀ ਉਹਨੂੰ ਗੁੱਸੇ ਵਿੱਚ ਲੜਦਿਆਂ ਝਗੜਦਿਆਂ ਨੱਚਦਿਆਂ ਵੇਖੋ, ਬੰਦਾ ਬੰਦਾ ਨਹੀਂ ਰਹਿ ਜਾਂਦਾ। ਮਿਥਿਆ ਕਾਮ ਕ੍ਰੋਧ ਬਿਕਰਾਲ, ਮਿਥਿਆ ਰਥ ਹਸਤੀ ਅਸ਼ਵ ਬਸਤਰਾ, ਰਥ ਮਿਥਿਆ ਹਨ, ਹਾਥੀ ਇਹ ਵੀ ਨਾਸਵਾਨ ਹਨ, ਘੋੜੇ ਚੰਗੇ ਬਸਤਰ ਸਭ ਕੁਛ ਮਿਥਿਆ ਹੈ। ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ, ਮਾਇਆ ਦੇ ਰੰਗ ਮਾਇਆ ਦਾ ਪਿਆਰ ਇਹਦੇ ਵਿੱਚ, ਮਾਇਆ ਨੂੰ ਵੇਖ ਕੇ ਮਾਇਆ ਦੇ ਕੌਤਕ ਵੇਖ ਕੇ ਜੀਵ ਜੋ ਹੱਸ ਰਿਹਾ ਹੈ, ਮਾਇਆ ਵੀ ਮਿਥਿਆ, ਹੱਸਣ ਵਾਲਾ ਵੀ ਮਿਥਿਆ ਹੈ। ਮਿਥਿਆ ਧਰੋਹ ਮੋਹ ਅਵਮਾਨ, ਜੋ ਇਹ ਠੱਗੀ ਕਰਦਾ ਬਲਵੰਚ ਕਰਦਾ ਉਹ ਵੀ ਨਾਸਵਾਨ ਹੈ। ਕਿਸੇ ਨੂੰ ਠੱਗੀ ਕਰਨ ਵਾਲਾ ਇਹ ਨਹੀਂ ਸਮਝਦਾ ਮੈਂ ਆਪ ਵੀ ਠੱਗਿਆ ਗਿਆ ਹਾਂ। ਦੂਸਰੇ ਨਾਲ ਧੋਖਾ ਕਰਨ ਵਾਲਾ ਪਹਿਲੇ ਆਪ ਧੋਖਾ ਖਾ ਜਾਂਦਾ। ਮਿਥਿਆ ਧਰੋਹ ਮੋਹ, ਮੋਹ ਵੀ ਮਿਥਿਆ ਹੈ, ਅਭਿਮਾਨ ਹੰਕਾਰ ਵੀ ਮਿਥਿਆ ਹੈ। ਮਿਥਿਆ ਆਪਸੀ ਉੱਪਰ ਕਰਤ ਗੁਮਾਨ, ਆਪਣੇ 'ਤੇ ਕੋ ਗੁਮਾਨ ਕਰਦਾ, ਹੰਕਾਰ ਕਰਦਾ, ਉਹ ਵੀ ਮਿਥਿਆ ਹੈ। ਅਸਥਿਰ ਭਗਤ ਸਾਧਕੀ ਸ਼ਰਨ, ਜੇ ਸਦਾ ਥਿਰ ਰਹਿਣ ਵਾਲੀ ਉਹ ਪਰਮਾਤਮਾ ਦੀ ਭਗਤੀ ਹੈ, ਉਹ ਸਾਧੂ ਦੀ ਸ਼ਰਨ ਹੈ। ਨਾਨਕ ਜਪ ਜਪ ਜੀਵੈ ਹਰ ਕੇ ਚਰਨ। ਸਾਹਿਬ ਜੀ ਕਹਿੰਦੇ ਨੇ ਮੈਂ ਤਾਂ ਪਰਮਾਤਮਾ ਦੇ ਚਰਨਾਂ ਨੂੰ ਜਪ ਜਪ ਕੇ ਜਿਉਂਦਾ, ਪਰਮਾਤਮਾ ਦੀ ਭਗਤੀ ਕਰਦਾ ਹਾਂ, ਇਹ ਸਦਾ ਰਹਿਣ ਵਾਲੀ ਹੈ। ਅਕਾਲ ਪੁਰਖ ਨੇ ਸਾਨੂੰ ਅੰਗ ਦਿੱਤੇ ਹਨ, ਸਫਲ ਕਿਵੇਂ ਹਨ ਅਤੇ ਮਿਥਿਆ ਕਿਵੇਂ ਹਨ। ਮਿਥਿਆ ਸਰਵਣ ਪਰ ਨਿੰਦਾ ਸੁਣੈ, ਇਹ ਸਰਵਣੋ ਮੇਰੇ ਹੋ ਸੱਚੇ ਸੁਣਨੇ ਨੂੰ ਪਠਾਏ। ਸੱਚ ਸੁਣਨ ਲਈ ਜੋ ਆਏ ਸਨ, ਜੇ ਮਿਥਿਆ ਸੁਣਨਗੇ ਉਹ ਕੰਨ ਮਿਥਿਆ ਹਨ। ਮਿਥਿਆ ਹਸਤ ਪਰ ਦਰਬ ਕਹੋ ਹਿਰੈ, ਉਹ ਹੱਥ ਵੀ ਮਿਥਿਆ ਹਨ, ਨਾਸਵਾਨ ਹਨ, ਜਿਹੜੇ ਪਰਾਇਆ ਧਨ ਚੁਰਾਉਂਦੇ ਹਨ। ਮਿਥਿਆ ਨੇਤਰ ਪੇਖਤ ਪਰ ਤ੍ਰੇ ਰੂਪਾਦ, ਪਰਾਈ ਇਸਤਰੀ ਦਾ ਰੂਪ ਵੇਖਣ ਵਾਲੇ ਨੇਤਰ ਵੀ ਨਾਸ਼ਵਾਨ ਹਨ, ਮਿਥਿਆ ਹਨ। ਮਿਥਿਆ ਰਸਨਾ ਭੋਜਨ ਅਨਸਵਾਦ, ਜਿਹੜੀ ਰਸਨਾ ਨਾਮ ਰਸ ਵਿੱਚ ਨਹੀਂ ਆਈ, ਨਾਮ ਦਾ ਆਨੰਦ ਨਹੀਂ ਆਇਆ, ਜਪਿਆ ਨਹੀਂ, ਭੋਜਨ ਹੋਰ ਹੋਰ ਸਵਾਦਾਂ ਵਿੱਚ ਹੈ, ਉਹ ਰਸਨਾ ਵੀ ਮਿਥਿਆ ਹੈ, ਨਾਸ਼ਵਾਨ ਹੈ। ਮਿਥਿਆ ਚਰਨ ਪਰ ਬੇਕਾਰ ਕਉ ਧਾਮੈ, ਮਿਥਿਆ ਮਨ ਪਰ ਲੋਭ ਲੁਭਾਵੈ। ਭਾਈ ਨੰਦ ਲਾਲ ਸਾਹਿਬ ਜੀ ਫਰਮਾਉਂਦੇ ਹਨ, ਕਦਮਿਆਂ ਬੇਹ ਕੇ ਦਰ ਰਾਹੇ ਖੁਦਾ ਪੈਮੂਦਾ ਮੈਂ ਬਾਸ਼ਦ, ਉਹ ਚਰਨ ਮੁਬਾਰਕ ਹਨ ਜਿਹੜੇ ਰੱਬ ਦੇ ਘਰ ਵੱਲ ਚੱਲਦੇ ਹਨ, ਗੁਰੂ ਦੇ ਘਰ ਵੱਲ ਚੱਲਦੇ ਹਨ। ਕਦਮਿਆਂ ਬੇਹ ਕੇ ਦਰ ਰਾਹੇ ਖੁਦਾ ਪੈਮੂਦਾ ਮੈਂ ਬਾਸ਼ਦ, ਜ਼ੁਬਾਨ ਨੇ ਬੇਹ ਕੇ ਦਰ ਜ਼ਿਕਰੇ ਖੁਦਾ ਸੂਦਾ ਮੈਂ ਬਾਸ਼ਦ, ਉਹ ਜ਼ੁਬਾਨ ਮੁਬਾਰਕ ਹੈ ਜਿਸ ਉੱਤੇ ਰੱਬ ਦਾ ਜ਼ਿਕਰ ਰਹਿੰਦਾ ਹੈ। ਉਹ ਮਨ ਮਿਥਿਆ ਹੈ ਜਿਹੜਾ ਲੋਭ ਲੁਭਾਉਂਦਾ ਹੈ, ਭਾਵ ਪਰਾਈ ਵਸਤੂ ਦਾ ਲੋਭ ਕਰਦਾ ਹੈ। ਮਿਥਿਆ ਤਨ ਨਹੀਂ ਪਰ ਉਪਕਾਰਾ, ਉਹ ਸਰੀਰ ਵੀ ਮਿਥਿਆ ਹੈ ਜਿਸ ਵਿੱਚ ਪਰ ਉਪਕਾਰ ਕੋਈ ਨਹੀਂ। ਮਿਥਿਆ ਬਾਸ ਲੇਤ ਬੇਕਾਰਾ ਵਿਸ਼ੇ ਵਿਕਾਰਾਂ ਦੀ ਵਾਸ਼ਨਾ ਲੈਣ ਵਾਲਾ ਇਹ ਮਨ ਮਿਥਿਆ ਹੈ ਉਹ ਤਨ ਵੀ ਮਿਥਿਆ ਹੈ ਬਿਨ ਬੂਜੇ ਮਿਥਿਆ ਸਭ ਪਾਏ ਇਹ ਅੰਗ ਹੱਥ ਮੂੰਹ ਨੱਕ ਕੰਨ ਅੱਖਾਂ ਅਮੁੱਲ ਸਨ ਪਰ ਸਮਝ ਤੋਂ ਬਗੈਰ ਸਭ ਕੁਝ ਹੀ ਨਾਸ ਹੋ ਗਏ ਨਾਸਵਾਨ ਵਿਅਰਥ ਮਿਥਿਆ ਹੋ ਗਏ ਸਫਲ ਦੇ ਨਾਨਕ ਹਰ ਹਰ ਨਾਮ ਲਏ ਸਫਲ ਦੇ ਉਹ ਹੈ ਸਾਹਿਬ ਜੀ ਕਹਿੰਦੇ ਨੇ ਜਿਸ ਨਾਲ ਇਹ ਜੀਵ ਪਰਮਾਤਮਾ ਦਾ ਨਾਮ ਜਪਦਾ ਹੈ ਬਿਰਥੀ ਸਾਖਤ ਕੀ ਆਰਜਾ ਸਾਚ ਬਿਨਾਂ ਕਹਿ ਹੋਵਤ ਸੂਚਾ ਸਾਖਤ ਬੰਦੇ ਦੀ ਉਮਰ ਵਿਅਰਥ ਚਲੀ ਜਾਂਦੀ ਹੈ ਸੱਚ ਤੋਂ ਬਿਨਾਂ ਸੁੱਚਾ ਕਿਵੇਂ ਹੋ ਸਕਦਾ ਹੈ ਬਿਰਥਾ ਨਾਮ ਬਿਨਾਂ ਤਨ ਅੰਧ ਨਾਮ ਬਿਨਾਂ ਇਹ ਤਨ ਅੰਧਾ ਹੈ ਵਿਅਰਥ ਹੈ ਮੁੱਖ ਆਵਤ ਤਾਂ ਕਹਿ ਦੁਰਗੰਧ ਐਸੇ ਮਨਮੁੱਖ ਦੇ ਮੂੰਹ ਵਿੱਚੋਂ ਦੁਰਗੰਧੀ ਆਉਂਦੀ ਹੈ ਬਿਨ ਸਿਮਰਨ ਦਿਨ ਰੈਣ ਬਿਰਥਾ ਬਹਾਏ ਸਿਮਰਨ ਤੋਂ ਬਗੈਰ ਦਿਨ ਅਤੇ ਰਹਿਣ ਇਹ ਸਮਾਂ ਤਾਂ ਅਮੁੱਲ ਸੀ ਪਰ ਵਿਅਰਥ ਹੀ ਬਤੀਤ ਹੋ ਜਾਂਦਾ ਹੈ ਇੰਝ ਬਤੀਤ ਹੁੰਦਾ ਹੈ ਮੇਘ ਬਿਨਾਂ ਜਿਉਂ ਖੇਤੀ ਜਾਏ ਬੱਦਲ ਤੋਂ ਬਿਨਾਂ ਜਿਵੇਂ ਖੇਤੀ ਵਿਅਰਥ ਚਲੀ ਜਾਂਦੀ ਹੈ ਕੋਈ ਫਲ ਨਹੀਂ ਪੈਂਦਾ ਗੋਬਿੰਦ ਭਜਨ ਬਿਨ ਬ੍ਰਿਥੇ ਸਭ ਕਾਮ ਪਰਮਾਤਮਾ ਦੇ ਸਿਮਰਨ ਬਿਨਾਂ ਸਾਰੇ ਕੰਮ ਵਿਅਰਥ ਹੋ ਜਾਂਦੇ ਹਨ ਜਿਉਂ ਕਿਰਪਨ ਕੇ ਨਿਰਾਰਥ ਦਾਮ ਜਿਵੇਂ ਕਿਰਪਨ ਦੇ ਦਮੜੇ ਵਿਅਰਥ ਨੇ ਉਹ ਕਿਸੇ ਥਾਂ 'ਤੇ ਦੱਬ ਛੱਡਦਾ ਹੈ ਨਾ ਆਪਣੇ ਕੰਮ ਆਏ ਨਾ ਕਿਸੇ ਦੇ ਨਾ ਬਾਲ ਬੱਚੇ ਦੇ ਧਨ ਧਨ ਤੇ ਜਨ ਜਿਹ ਘੱਟ ਬਸਿਓ ਹਰ ਨਾਉ ਧਨ ਹੈ ਉਹ ਰੱਬ ਦਾ ਸੇਵਕ ਜਿਸ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵੱਸਦਾ ਹੈ ਨਾਨਕ ਤੰਕ ਹੈ ਬਲ ਬਲ ਜਾਉ ਸਾਹਿਬ ਜੀ ਕਹਿੰਦੇ ਨੇ ਮੈਂ ਉਸ ਤੋਂ ਸਦਕੇ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ ਸਾਕਤ ਹੀ ਉਮਰ ਵਿਅਰਥ ਹੈ ਜੈਸੇ ਕਾਗਜ਼ ਕੇ ਭਾਰ ਮੂਸਾ ਟੂਕ ਗਵਾਵਤ ਕਾਮ ਨਹੀਂ ਗਵਾਰੀ ਸਾਰੀ ਰਾਤ ਕਾਗਜ਼ ਕੁਤਰਦਾ ਰਿਹਾ ਚੂਹਾ ਕੰਮ ਤਾਂ ਕੀਤਾ ਪਰ ਕਿਸ ਕੰਮ ਆਏ ਇੱਕ ਚੂਹਾ ਇੱਕ ਪਟਾਰੀ ਨੂੰ ਕੱਟਦਾ ਰਿਹਾ ਸਮਝਦਾ ਰਿਹਾ ਵਿੱਚ ਮਠਿਆਈ ਹੋਵੇਗੀ ਉਹ ਸੀ ਸਪੇਰੇ ਦਾ ਘਰ ਪਟਾਰੀ ਕੱਟੀ ਗਈ ਜਦੋਂ ਵਿੱਚ ਮੂੰਹ ਪਾਇਆ ਅੱਗੇ ਸੱਪ ਸੀ ਉਹ ਚੂਹੇ ਨੂੰ ਖਾ ਗਿਆ ਕੰਮ ਤਾਂ ਕੀਤਾ ਲੇਕਿਨ ਮੌਤ ਦੇ ਮੂੰਹ ਵਿੱਚ ਜਾ ਪਿਆ ਸਾਕਤ ਦੀ ਉਮਰ ਐਸੀ ਹੈ ਰਹਿਤ ਅਵਰ ਕਛ ਅਵਰ ਕਮਾਵਤ ਰਹਿਣੀ ਕੁਛ ਹੋਰ ਹੈ ਕਮਾਉਂਦਾ ਕੁਛ ਹੋਰ ਹੈ ਮਨ ਨਹੀਂ ਪ੍ਰੀਤ ਮੁੱਖੋਂ ਗੰਢ ਲਾਵਤ ਬਾਹਰੋਂ ਭੇਖ ਬਣਾ ਲਿਆ ਮਨ ਵਿੱਚ ਪ੍ਰੀਤ ਨਹੀਂ ਪਰ ਮੂੰਹ ਤੋਂ ਗਾਂਢੇ ਤੋਪੇ ਲਾਉਂਦਾ ਕਿ ਮੈਂ ਰੱਬ ਦਾ ਹਾਂ ਮੈਂ ਨਾਮ ਜਪਦਾ ਹਾਂ ਮੈਂ ਰੱਬ ਦੀ ਭਗਤੀ ਕਰਦਾ ਹਾਂ ਇਹ ਮੂੰਹੋਂ ਗਾਂਢੇ ਹਨ ਜਾਣਨ ਹਾਰ ਪ੍ਰਭੂ ਪ੍ਰਵੀਨ ਪਰ ਪ੍ਰਭੂ ਬੜਾ ਸਿਆਣਾ ਹੈ ਉਹ ਸਭ ਕੁਛ ਜਾਣਨ ਹਾਰ ਹੈ ਬਾਹਰ ਭੇਖ ਨਾ ਕਹੂੰ ਭੀਨ ਬਾਹਰਲੇ ਭੇਖ 'ਤੇ ਉਹ ਨਹੀਂ ਭਿੱਜਦਾ ਅਵਰ ਹੀ ਉਪਦੇਸ਼ ਹੈ ਆਪ ਨਾ ਕਰੇ ਜਿਹੜਾ ਮਨੁੱਖ ਹੋਰਨਾਂ ਨੂੰ ਉਪਦੇਸ਼ ਕਰਦਾ ਪਰ ਜੋ ਕਹਿੰਦਾ ਦੂਸਰਿਆਂ ਨੂੰ ਕਹਿੰਦਾ ਸੱਚ ਬੋਲੋ ਆਪ ਨਹੀਂ ਬੋਲਦਾ ਪ੍ਰੇਮ ਕਰੋ ਆਪ ਪ੍ਰੇਮ ਨਹੀਂ ਕਰਦਾ ਦੂਸਰਿਆਂ ਨੂੰ ਕਹਿੰਦਾ ਧਰਮ ਦੀ ਕਿਰਤ ਕਰੋ ਆਪ ਨਹੀਂ ਕਰਦਾ ਦੂਸਰਿਆਂ ਨੂੰ ਕਹਿੰਦਾ ਪਾਪ ਨਾ ਕਰੋ ਆਪ ਕਰਦਾ ਅਵਰ ਉਪਦੇਸ਼ ਹੈ ਆਪ ਨਾ ਕਰੈ ਆਵਤ ਜਾਵਤ ਜਨਮੈ ਮਰੈ ਆਉਂਦਾ ਜਾਂਦਾ ਜਨਮਦੈ ਮਰਦੈ ਜਿਸ ਕੈ ਅੰਤਰ ਬਸੈ ਨਿਰੰਕਾਰ ਉਪਦੇਸ਼ਕ ਤਾਂ ਐਸਾ ਹੀ ਚਾਹੀਦਾ ਜਿਸ ਦੇ ਅੰਦਰ ਆਪ ਨਿਰੰਕਾਰ ਪਰਮਾਤਮਾ ਵੱਸਦਾ ਹੈ ਤਿਸ ਕੀ ਸੇਖ ਤਰੈ ਸੰਸਾਰ ਉਸ ਦੀ ਸਿੱਖਿਆ ਨਾਲ ਸਾਰਾ ਸੰਸਾਰ ਤਰ ਜਾਂਦਾ ਹੈ ਉਪਦੇਸ਼ਕ ਦੇ ਅੰਦਰ ਪਰਮਾਤਮਾ ਵੱਸਦਾ ਹੋਵੇ ਸਿੱਖਿਆ ਥੋੜ੍ਹੀ ਅਸਰ ਬਹੁਤ ਜ਼ਿਆਦਾ ਹੋਵੇਗਾ ਜੋ ਤੁਮ ਪਾਨੇ ਤਿੰਨ ਪ੍ਰਭ ਜਾਤਾ ਇਹ ਪ੍ਰਭੂ ਉਨ੍ਹਾਂ ਹੀ ਪ੍ਰਭੂ ਜਾਣਿਆ ਜੋ ਪ੍ਰਭੂ ਨੂੰ ਭਾਗ ਹੈ ਜਿਹੜੇ ਤੈਨੂੰ ਭਾਗ ਹੈ ਉਨ੍ਹਾਂ ਹੀ ਤੈਨੂੰ ਜਾਣਿਆ ਨਾਨਕ ਉਨ ਜਨ ਚਰਨ ਪੁਰਾਤਾ ਮੈਂ ਉਹਨਾਂ ਦੇ ਚਰਨੀ ਪੈਂਦਾ ਜਿਹੜੇ ਤੈਨੂੰ ਭਾਗ ਹੈ ਕਬੂਲ ਹੋ ਗਏ ਕਰੂੰ ਬੇਨਤੀ ਪਾਰ ਬ੍ਰਹਮ ਸਭ ਜਾਣੇ ਮੈਂ ਬੇਨਤੀ ਕਰਾਂ ਕੀ ਆਖਾਂ ਪਾਰ ਬ੍ਰਹਮ ਸਭ ਕੁਛ ਆਪ ਹੀ ਜਾਣਦਾ ਆਪਣਾ ਕੀ ਆ ਆਪੇ ਮਨ ਹੈ ਆਪਣੇ ਕੀਤੇ ਹੋਏ ਨੂੰ ਆਪ ਹੀ ਮਾਨ ਦਿੰਦਾ ਸਨਮਾਨ ਦਿੰਦਾ ਇੱਜ਼ਤ ਕਰਦਾ ਆਪੇ ਆਪ ਆਪ ਕਰਤ ਨਵੇਰਾ ਇਹ ਨਵੇੜਾ ਸਾਰਾ ਫੈਸਲਾ ਉਹ ਆਪ ਕਰਦਾ ਹੈ ਜਿਹੜਾ ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ ਕਿਸੇ ਨੂੰ ਇਹ ਜਾਪਦਾ ਰੱਬ ਬਹੁਤ ਦੂਰ ਹੈ ਪਰ ਕਿਸੇ ਨੂੰ ਉਹ ਇਹ ਸਮਝ ਦੇ ਦਿੰਦਾ ਕਹਿ ਰਵਿਦਾਸ ਹਾਥ ਪੈ ਨੇੜੇ ਸਹਿਜੇ ਹੋਏ ਸੋ ਹੋਈ। ਉਹ ਕਹਿੰਦਾ ਰੱਬ ਨੇੜੇ ਤੋਂ ਨੇੜੇ ਹੈ, ਉਪਾਵ ਸਿਆਣਪ ਸਗਲ ਤੇ ਰਹਿਤ। ਸਾਡੇ ਉਪਾਵ, ਸਾਡੇ ਕੀਤੇ ਉਪਾਅ, ਸਿਆਣਪਾਂ, ਇਹਨਾਂ ਸਾਰਿਆਂ ਤੋਂ ਉਹ ਰਹਿਤ ਹੈ, ਭਾਵ ਇਹਨਾਂ ਵਿੱਚ ਨਹੀਂ ਆਉਂਦਾ। ਸਭ ਕੁਛ ਜਾਣੈ ਆਤਮ ਕੀ ਰਹਿਤ। ਸਾਡੀ ਆਤਮਾ ਦੀ ਜੋ ਰਹਿਤ ਹੈ, ਅੰਦਰ ਦੀ ਜੁਗਤੀ ਜੋ ਅੰਦਰੋਂ ਅਸੀਂ ਕਰਦੇ ਹਾਂ, ਉਹ ਸਭ ਕੁਛ ਜਾਣਦਾ। ਜਿਸ ਭਾਵੈ ਤਿਸ ਲੈ ਲੜ ਲਾਏ, ਜਿਹੜਾ ਉਹਨੂੰ ਭਾ ਜਾਏ ਉਹਨੂੰ ਆਪਣੇ ਲੜ ਲਾ ਲੈਂਦਾ, ਆਪਣਾ ਬਣਾ ਲੈਂਦਾ। ਥਾਨ ਥਨੰਤਰ ਰਹਿਆ ਸਮਾਏ, ਹਰ ਥਾਂ 'ਤੇ ਕੋਈ ਥਾਂ ਖਾਲੀ ਨਹੀਂ ਜਿੱਥੇ ਰੱਬ ਨਾ ਹੋਵੇ, ਉਹ ਹਰ ਥਾਂ 'ਤੇ ਸਮਾ ਰਿਹਾ ਹੈ। ਸੋ ਸੇਵਕ ਜਿਸ ਕਿਰਪਾ ਕਰੀ, ਸੇਵਕ ਉਹ ਹੀ ਹੈ ਜਿਸ ਉੱਤੇ ਉਸਨੇ ਕਿਰਪਾ ਕੀਤੀ ਹੈ। ਨਿਮਖ ਨਿਮਖ ਜਪ ਨਾਨਕ ਹਰੀ। ਸਹਿ ਫਰਮਾਉਂਦੇ ਨੇ ਤੂੰ ਇੱਕ ਕੰਮ ਕਰ, ਅੱਖ ਚਮਕਣ ਜਿੰਨਾ ਸਮਾਂ ਵੀ ਬਰਬਾਦ ਨਾ ਕਰ, ਨਾ ਗਵਾ, ਪਰਮਾਤਮਾ ਨੂੰ ਜਪ। ਉਹ ਆਪ ਬਖਸ਼ਿਸ਼ ਕਰੇਗਾ, ਸੇਵਕ ਤਾਂ ਉਹ ਹੀ ਬਣੇਗਾ ਜਿਸ ਉੱਤੇ ਉਹ ਕਿਰਪਾ ਕਰਦਾ, ਬਖਸ਼ਿਸ਼ ਕਰਦਾ। ਸਿੱਖ ਧਰਮ ਕਿਰਪਾ ਦਾ ਧਰਮ ਹੈ, ਬਖਸ਼ਿਸ਼ ਦਾ ਧਰਮ ਹੈ, ਮਿਹਰ ਦਾ ਧਰਮ ਹੈ। ਸਤਿਗੁਰੂ ਤਾਂ ਹੀ ਕਹਿੰਦੇ ਨੇ, ਤਰਸ ਪਿਆ ਮੈਂ ਰਹਿਮਤ ਹੋਈ ਸਤਿਗੁਰ ਸੱਜਣ ਮਿਲਿਆ। ਮੇਰੇ 'ਤੇ ਰਹਿਮਤ ਹੋਈ ਹੈ ਦਾਤਾ, ਤੇਰਾ ਕੀਤਾ ਜਾਤੋ ਨਾਹੀਂ, ਮੈਨੂੰ ਜੋ ਕੀਤੋ ਹੀ ਸਿੱਧਾਂ ਨੇ। ਗੁਰੂ ਅੰਗਦ ਦੇਵ ਨੂੰ ਪੁੱਛਿਆ, ਸਾਰਾ ਜਗਤ ਗੁਰੂ ਨਾਨਕ ਦੇਵ ਜੀ ਅੱਗੇ ਝੁਕਿਆ ਹੈ, ਤੁਹਾਨੂੰ ਗੱਦੀ 'ਤੇ ਬਿਠਾ ਕੇ ਗੁਰੂ ਨਾਨਕ ਦੇਵ ਜੀ ਨੇ ਮੱਥਾ ਟੇਕ ਦਿੱਤਾ, ਕੀ ਜਾਦੂ ਕੀਤਾ ਜੇ? ਤੁਸੀਂ ਕੀ ਕੀਤਾ, ਕਿਵੇਂ ਗੁਰੂ ਨੂੰ ਵੱਸ ਵਿੱਚ ਕਰ ਲਿਆ? ਕਹਿਣ ਲੱਗੇ, ਨਾਥ ਜੀ ਮੈਂ ਕੁਛ ਨਹੀਂ ਕੀਤਾ, ਜੋ ਕੁਛ ਕੀਤਾ ਹੈ ਗੁਰੂ ਨਾਨਕ ਦੇਵ ਜੀ ਨੇ ਕੀਤਾ, ਮੈਂ ਕੁਛ ਨਹੀਂ ਕੀਤਾ, ਮੈਂ ਤਾਂ ਕੁਛ ਕਰਨ ਜੋਗਾ ਬਿਲਕੁਲ ਨਹੀਂ ਸਾਂ। ਉਹਨਾਂ ਹੀ ਕੀਤਾ, ਸੱਚ ਹੈ, ਜਿਸ ਮਹਾਂਪੁਰਖ ਨੂੰ ਕੁਛ ਮਿਲਿਆ ਉਸਨੇ ਕਿਹਾ ਉਸਦੀ ਕਿਰਪਾ ਨਾਲ ਉਸਨੇ ਬਖਸ਼ਿਸ਼ ਕੀਤੀ ਹੈ। ਕਹਿਣ ਲੱਗੇ, ਨਾਥ ਜੀ ਸੁਣੋ, ਮਾਸੂਮ ਬੱਚਾ ਜਦੋਂ ਥੱਲੇ ਡਿੱਗ ਪੈਂਦਾ ਹੈ ਉਹ ਕੁਛ ਕਰ ਸਕਦਾ? ਕਹਿਣ ਲੱਗੇ, ਨਹੀਂ, ਮਾਂ ਆਉਂਦੀ ਹੈ, ਚੁੱਕਦੀ ਹੈ, ਉਹਨੂੰ ਚੁੱਕ ਲੈਂਦੀ ਹੈ, ਸਾਫ਼ ਕਰਦੀ ਹੈ, ਉਹਨੂੰ ਪ੍ਰੇਮ ਕਰਦੀ ਹੈ। ਇਹ ਮਾਂ ਨੇ ਕੁਛ ਕੀਤਾ ਕਿ ਬੱਚੇ ਨੇ ਕੀਤਾ? ਜਨਮਾਂ ਜਨਮਾਂ ਦੇ ਰੁੱਲ ਰਹੇ ਸਾਂ, ਰੋ ਰਹੇ ਸਾਂ, ਗੁਰੂ ਨਾਨਕ ਦੇਵ ਸੀ ਮਾਂ, ਉਸ ਦੇ ਮਨ ਵਿੱਚ ਮਿਹਰ ਆ ਗਈ, ਕਿਰਪਾ ਕੀਤੀ, ਸਾਨੂੰ ਆ ਕੇ ਰੋਂਦਿਆਂ ਨੂੰ, ਘੁਰਲਾਉਂਦਿਆਂ ਨੂੰ ਸੁਣੀ ਪੁਕਾਰ ਦਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ, ਚਰਨ ਧੋਏ ਰਹਿ ਰਾਸ ਕਰ ਚਰਨਾ ਅੰਮ੍ਰਿਤ ਸਿੱਖਾਂ ਪੀ ਲਾਇਆ, ਪਾਰ ਬ੍ਰਹਮ ਪੂਰਨ ਬ੍ਰਹਮ ਕਲ ਯੁਗ ਅੰਦਰ ਇੱਕ ਦਿਖਾਇਆ, ਚਾਰੇ ਪੈਰ ਧਰਮ ਦੇ ਚਾਰ ਵਰਨਿਕ ਵਰਨ ਕਰਾਇਆ, ਰਾਣਾ ਰੰਗ ਬਰਾਬਰੀ ਪੈਰੀਂ ਪਵਣਾ ਜਗ ਵਰਤਾਇਆ। ਜਗਤ ਕੀ ਕਰ ਰਿਹਾ ਸੀ? ਦੋ ਦੁਸ਼ਮਣ ਮਿਲਦੇ ਨੇ, ਲੜਦੇ ਨੇ, ਕਹਿੰਦੇ ਆ ਗੱਲ ਪੈ ਗਏ। ਸੱਚ ਇਹ ਹੈ, ਗੱਲ ਪੈਣ ਦਾ ਅਰਥ ਕੀ ਹੈ? ਦੁਸ਼ਮਣ ਗਰਦਨ ਦਬਾਉਂਦਾ, ਪਰ ਦੋ ਪ੍ਰੇਮੀ ਮਿਲਦੇ ਨੇ ਅਤੇ ਚਰਨੀ ਪੈਂਦੇ ਨੇ। ਪ੍ਰੇਮੀ ਮਿਲਣਗੇ ਪੈਰੀਂ ਪਹਿਣਗੇ, ਹੰਕਾਰੀ ਮਿਲਣਗੇ ਗੱਲ ਪਹਿਣਗੇ। ਜਗਤ 'ਤੇ ਲੜ ਰਿਹਾ ਸੀ, ਚਾਰੇ ਪੈਰ ਧਰਮ ਦੇ ਚਾਰ ਵਰਨ ਇੱਕ ਵਰਨ ਕਰਾਇਆ, ਰਾਣਾ ਰੰਗ ਬਰਾਬਰੀ ਪੈਰੀਂ ਪਵਣਾ ਜਗ ਵਰਤਾਇਆ। ਉਲਟਾ ਖੇਲ ਭਰਮ ਦਾ, ਪੈਰਾਂ ਉੱਪਰ ਸੀਸ ਨਵਾਇਆ, ਕਲਯੁਗ ਬਾਬੇ ਤਾਰਿਆ, ਸਤ ਨਾਮ ਪੜ ਮੰਤਰ ਸੁਣਾਇਆ, ਕਲ ਤਾਰਨ ਗੁਰੂ ਨਾਨਕ ਆਇਆ। ਉਹ ਝੁਕੇ ਨੇ, ਇਹ ਉਹਨਾਂ ਦੀ ਕਿਰਪਾ, ਬੱਚੇ ਨੂੰ ਚੁੱਕਣ ਵਾਸਤੇ ਮਾਂ ਝੁੱਕਦੀ ਹੈ, ਗੁਰੂ ਝੁਕੇ ਨੇ ਸਾਨੂੰ ਉੱਚੇ ਚੁੱਕਣ ਵਾਸਤੇ, ਇਹ ਉਹਨਾਂ ਦੀ ਕਿਰਪਾ। ਸਿੱਖ ਧਰਮ ਹੈ ਹੀ ਕਿਰਪਾ ਦਾ ਧਰਮ, ਇਸੇ ਵਾਸਤੇ ਕਿਹਾ ਸੋ ਸੇਵਕ ਜਿਸ ਕਿਰਪਾ ਕਰੀ, ਅਤੇ ਸੇਵਕ ਤੂੰ ਕੀ ਕਰ, ਨਿਮਖ ਨਿਮਖ ਜਪ ਨਾਨਕ ਹਰੀ। ਉਸ ਹਰੀ ਨੂੰ ਹਰ ਨਿਮਖ, ਹਰ ਅੱਖ ਚਮਕਣ ਜਿੰਨਾ ਸਮਾਂ ਵੀ ਨਾ ਭੁੱਲ, ਜਪਦਾ ਰਹੋ, ਸਦਾ ਲਈ ਜਪਦਾ ਰਹੋ। ਇਹ ਸੁਖਮਨੀ ਦੀ ਪ੍ਰੇਰਨਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹਮੇਵ, ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ। ਸਤਿਗੁਰੂ ਫਰਮਾ ਰਹੇ ਹਨ, ਹੇ ਅਕਾਲ ਪੁਰਖ, ਮੇਰੇ 'ਤੇ ਬਖਸ਼ਿਸ਼ ਕਰ, ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ। ਹੇ ਗੁਰੂ ਦੇਵ, ਮੇਰੇ 'ਤੇ ਕਿਰਪਾ ਕਰ, ਮੇਰੇ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਇਹਨਾਂ ਦਾ ਵਿਨਾਸ਼ ਹੋ ਜਾਏ। ਇੱਕ ਗੱਲ ਯਾਦ ਰੱਖਣ ਵਾਲੀ ਹੈ, ਬੇਸ਼ੱਕ ਸੇਵਕ ਵੀ ਹੋਵੇ, ਜੇ ਉਹ ਬਾਗੀ ਹੋਵੇ, ਆਕੜਿਆ ਹੋਵੇ, ਉਹ ਦੁਸ਼ਮਣ ਸਿੱਧ ਹੋਵੇਗਾ। ਹੈ ਨੌਕਰ ਲੇਕਿਨ ਬਾਗੀ, ਹੈ ਸੇਵਕ ਲੇਕਿਨ ਆਗਿਆ ਵਿੱਚ ਨਹੀਂ, ਆਗਿਆ ਤੋਂ ਬਾਹਰ ਹੈ, ਬਾਗੀ ਹੈ। ਦੂਸਰੇ ਪਾਸੇ ਸਾਧਿਆ ਹੋਇਆ ਦੁਸ਼ਮਣ ਵੀ ਸੇਵਕ ਹੁੰਦਾ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਹੈ ਤੇ ਸ਼ਕਤੀ, ਪਰ ਜੇ ਸ਼ਕਤੀ ਵਸ ਵਿੱਚ ਨਾ ਹੋਵੇ, ਕੋਈ ਵੀ ਸ਼ਕਤੀ ਹੈ, ਮਸਲਨ ਇੰਝ ਸਮਝ ਲੈਣਾ, ਘੋੜਾ ਬੜਾ ਬਲਸ਼ਾਲੀ ਹੈ ਪਰ ਲਗਾਮ ਹੱਥੋਂ ਗਈ, ਘੋੜਾ ਦੁਸ਼ਮਣ ਸਿੱਧ ਹੋਵੇਗਾ। ਕਾਰ ਬੜੀ ਮਹਿੰਗੀ ਹੈ, ਬਹੁਤ ਅੱਛੀ ਹੈ, ਪਰ ਕੰਟਰੋਲ ਵਿੱਚ ਨਹੀਂ ਰਹੀ, ਮੌਤ ਸਿੱਧ ਹੋਵੇਗੀ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜੀਵਨ ਦੀ ਸ਼ਕਤੀ ਸਨ, ਪਰ ਸਾਧੇ ਨਹੀਂ ਗਏ, ਦੁਸ਼ਮਣ ਸਿੱਧ ਹੋ ਗਏ। ਮਹਾਤਮਾ ਲੋਕ ਅਰਦਾਸ ਕਰਦੇ ਹਨ, ਹੇ ਅਕਾਲ ਪੁਰਖ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਬਚਾਵਣਾ। ਗੁਰੂ ਅਰਜਨ ਦੇਵ ਜੀ ਇੱਕ ਥਾਂ 'ਤੇ ਫਰਮਾਉਂਦੇ ਹਨ, ਆਏ ਪ੍ਰਭੈ ਅੰਚਲ ਲਾਗ, ਗੁਰੂ ਦਾ ਪੱਲਾ ਫੜ ਕੇ ਅਸੀਂ ਪ੍ਰਭੂ ਕੋਲ ਆ ਗਏ। ਕਰੋ ਤਪਾਵਸ ਪ੍ਰਭ ਸਰਬਾਗ, ਤਪਾਵਸ ਦਾ ਅਰਥ ਹੈ ਨਿਆਂ, ਸਰਬੱਗ ਪ੍ਰਭੂ ਸਾਡਾ ਨਿਆਂ ਕਰ ਦਿਓ। ਪ੍ਰਭ ਹੱਸ ਬੋਲੇ ਕੀਏ ਨਿਆਏ, ਪ੍ਰਭੂ ਹੱਸ ਪਏ, ਹੱਸ ਕੇ ਬੋਲੇ ਮੇਰਾ ਨਿਆਂ ਕਰ ਦਿੱਤਾ, ਕਿ ਸਗਲ ਦੂਤ ਮੇਰੀ ਸੇਵਾ ਲਾਏ। ਇਹ ਦੂਤ ਮੇਰੀ ਸੇਵਾ ਵਿੱਚ ਲਾ ਦਿੱਤੇ। ਇੱਕ ਅਪਰਾਧੀ ਸਿਪਾਹੀ ਨੂੰ ਵੇਖ ਕੇ ਡਰਦਾ, ਪਰ ਉਹ ਸਿਪਾਹੀ ਪਤਵੰਤੇ ਇੱਜ਼ਤ ਵਾਲੇ ਸੱਜਣਾਂ ਦੇ ਘਰ ਅੱਗੇ ਪਹਿਰਾ ਦਿੰਦੇ ਨੇ। ਉਹਨਾਂ ਦੇ ਘਰ ਉਹ ਨੌਕਰਾਂ ਵਾਂਗੂ ਕੰਮ ਕਰਦੇ ਹਨ। ਸਾਧੂ ਅਤੇ ਮਨਮੁੱਖ, ਸਾਕਤ ਅਤੇ ਸੰਤ ਦਾ ਫਰਕ ਹੈ, ਸੰਤ ਕੋਲ ਵੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਹਨ, ਪਰ ਸੇਵਕ ਦੀ ਤਰ੍ਹਾਂ। ਮਨਮੁੱਖ ਦੇ ਕੋਲ ਵੀ ਹਨ, ਪਰ ਮਾਲਕ ਦੀ ਤਰ੍ਹਾਂ। ਮਨਮੁੱਖ ਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇੰਝ ਚਲਾਉਂਦੇ ਹਨ ਜਿਵੇਂ ਨੌਕਰ ਨੂੰ ਚਲਾਈਦਾ, ਪਰ ਗੁਰਮੁਖ ਦੀ ਇਹ ਸੇਵਾ ਕਰਦੇ ਹਨ। ਇੱਥੇ ਅਰਦਾਸ ਹੈ, ਹੇ ਅਕਾਲ ਪੁਰਖ, ਬਖਸ਼ਿਸ਼ ਕਰ, ਹੇ ਗੁਰੂਦੇਵ, ਮੈਂ ਤੁਹਾਡੀ ਸ਼ਰਨ ਵਿੱਚ ਹਾਂ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਮੇਰਾ ਅਹਮੇਵ, ਇਸ ਦਾ ਨਾਸ਼ ਹੋ ਜਾਏ, ਭਾਵ ਇਹ ਸਾਧੇ ਜਾਣ। ਇਹ ਅਕਾਲ ਪੁਰਖ ਅੱਗੇ ਜੋਦੜੀ ਕੀਤੀ ਹੈ, ਅਰਦਾਸ ਕੀਤੀ ਹੈ, ਜੀਵਨ ਪੰਧ ਵਿੱਚ ਜੇ ਨਾ ਸਾਧੇ ਜਾਣ, ਬਹੁਤ ਵੱਡੀ ਰੁਕਾਵਟ ਹੈ। ਹੁਣ ਸਾਧੇ ਕਿਵੇਂ ਜਾਣ? ਸਾਨੂੰ ਮਾਰਗ ਦਿੱਤਾ ਹੈ ਅਸ਼ਟਪਦੀ, ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਜਿਸ ਦੀ ਕਿਰਪਾ ਨਾਲ ਛੱਤੀ ਪਦਾਰਥ ਸੁਖਦਾਈ ਤੁਖਾਰਿਆ ਹੈ, ਤਿਸ ਠਾਕੁਰ ਕੋ ਰੱਖ ਮਨ ਮਾਹੀ, ਉਸ ਮਾਲਕ ਨੂੰ ਸਦਾ ਹੀ ਮਨ ਵਿੱਚ ਰੱਖ, ਭਾਵ ਉਸ ਦਾ ਸ਼ੁਕਰਾਨਾ ਕਰਦਾ ਰਹੋ, ਉਸ ਦਾ ਸਿਮਰਨ ਕਰਦਾ ਰਹੋ, ਉਸ ਨੂੰ ਯਾਦ ਰੱਖ। ਜੇ ਪ੍ਰਸਾਦ ਸੁਗੰਧਿਤ ਤਨ ਲਾਵੇਂ, ਜਿਸ ਦੀ ਕਿਰਪਾ ਨਾਲ ਤੂੰ ਸਰੀਰ ਨੂੰ ਸੁਗੰਧੀਆਂ ਲਾਉਂਦਾ ਹੈ, ਇੱਤਰ, ਫੁਲੇਲ, ਹੋਰ ਸੁਗੰਧੀਆਂ ਲਗਾਉਂਦਾ ਹੈ, ਤਿਸ ਕੋ ਸਿਮਰਤ ਪਰਮਗਤ ਪਾਵੇਂ, ਸੁਗੰਧੀਆਂ ਦੇ ਨਾਲ ਜੇ ਸਿਮਰਨ ਵੀ ਕਰੇ, ਸੁਗੰਧੀਆਂ ਤੇ ਰਾਤੀ ਲਾਈਆਂ ਸਵੇਰੇ, ਫਿਰ ਪਹਿਲੇ ਵਾਲੀ ਹਾਲਤ ਹੈ, ਪਰ ਸਿਮਰਨ ਨਾਲ ਪਰਮਗਤੀ ਪਾ ਲਵੇਂਗਾ। ਜੇ ਪ੍ਰਸਾਦ ਬਸੈਂ ਸੁਖ ਮੰਦਰ, ਜਿਸ ਦੀ ਕਿਰਪਾ ਨਾਲ ਸੁਖ ਨਾਲ ਆਪਣੇ ਘਰ ਵਿੱਚ ਵੱਸਦਾ ਹੈ, ਤਿਸੇ ਤਿਹਾਏ ਸਦਾ ਮਨ ਅੰਦਰ ਘਰ ਵੇਖ ਕੇ ਅਭਿਮਾਨ ਨਹੀਂ ਕਰਨਾ। ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ, ਹਾਂ ਇੰਨੀ ਟੋਲੀ ਭੁੱਲੀਅਸ, ਤਿਸ ਕੰਤ ਨਾ ਬੈਠੀ ਪਾਸ ਜੀਓ। ਸੋਹਣੇ ਬਾਥਰੂਮ ਵੇਖ ਕੇ, ਸੋਹਣੇ ਫਰਸ਼ ਵੇਖ ਕੇ, ਸੋਹਣੀਆਂ ਦੀਵਾਰਾਂ ਵੇਖ ਕੇ ਘਰ 'ਚ ਰਹਿਣਾ, ਇਸ ਨਾਲ ਮਨ ਨਹੀਂ ਲਾਉਣਾ, ਕਿਤੇ ਰੱਬ ਨਾਲੋਂ ਮਨ ਤੋੜਨਾ ਬੈਠੀ, ਇੱਟਾਂ ਨਾਲ ਮਨ ਨਾ ਲਾ ਬੈਠੀ। ਜੇ ਪ੍ਰਸਾਦ ਬਸੈਂ ਸੁਖ ਮੰਦਰ, ਤਿਸੇ ਧਿਆਏ ਸਦਾ ਮਨ ਅੰਦਰ। ਮਨ ਵਿੱਚ ਉਸ ਨੂੰ ਸਦਾ ਵਾਸਤੇ ਧਿਆਉਂਦਾ ਰਹੋ। ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਣਾ, ਜਿਸ ਦੀ ਕਿਰਪਾ ਦੁਆਰਾ ਘਰ ਵਿੱਚ ਸੰਗ ਵਿੱਚ ਸੁਖ ਵਿੱਚ ਵਸ ਰਿਹਾ ਹੈ। ਆਠ ਪਹਿਰ ਸਿਮਰੋ ਤਿਸ ਰਸਨਾ, ਜ਼ੁਬਾਨ ਨਾਲ ਰਸਨਾ ਨਾਲ ਅੱਠੇ ਪਹਿਰ ਉਸ ਨੂੰ ਸਿਮਰਦੇ ਰਹੋ। ਜੇ ਪ੍ਰਸਾਦ ਰੰਗ ਰਸ ਭੋਗ, ਜਿਸ ਦੀ ਕਿਰਪਾ ਦੁਆਰਾ ਅਨੇਕ ਤਰ੍ਹਾਂ ਦੇ ਪਿਆਰ ਰਸ ਪਦਾਰਥਾਂ ਦਾ ਹਟਾਉਣਾ ਇਹ ਪ੍ਰਾਪਤ ਹੋ ਰਿਹਾ, ਨਾਨਕ ਸਦਾ ਧਿਆਈਐ ਧਿਆਵਣ ਯੋਗ। ਸਹਿ ਫੁਰਮਾਰੇ ਨੇ ਉਸ ਧਿਆਵਣ ਯੋਗ ਨੂੰ ਸਦਾ ਵਾਸਤੇ ਧਿਆਉਂਦੇ ਰਹਿਣਾ ਚਾਹੀਦਾ ਹੈ। ਜੇ ਪ੍ਰਸਾਦ ਪਾਠ ਪਟੰਬਰ ਹੰਡਾਵੈ, ਪ੍ਰਸਾਦ ਦਾ ਅਰਥ ਹੈ ਕਿਰਪਾ, ਜਿਸ ਦੀ ਕਿਰਪਾ ਨਾਲ ਪਾਠ ਪਟੰਬਰ ਰੇਸ਼ਮੀ ਕੱਪੜੇ ਤੂੰ ਹੰਡਾ ਰਿਹਾ ਹੈ, ਰੇਸ਼ਮੀ ਬਸਤਰ ਤੈਨੂੰ ਪ੍ਰਾਪਤ ਹੋ ਰਹੇ ਹਨ। ਤਿਸੈ ਤਿਆਗ ਕਤ ਅਵਰ ਲੁਭਾਵੈ, ਉਸ ਪਰਮਾਤਮਾ ਦੇ ਸਿਮਰਨ ਨੂੰ ਛੱਡ ਕੇ ਹੋਰ ਕਿਹੜੇ ਪਾਸੇ ਲੋਭ ਕਰਦਾ ਹੈ। ਜੇ ਪ੍ਰਸਾਦ ਸੁਖ ਸੇਜ ਸੋਈਜੈ, ਜਿਸ ਦੀ ਕਿਰਪਾ ਨਾਲ ਸੁਖ ਨਾਲ ਸੁੰਦਰ ਬਿਸਤਰੇ 'ਤੇ ਸੇਜਾ 'ਤੇ ਸੌਂ ਜਾਈਦਾ, ਨੀਂਦ ਵੀ ਉਸ ਦੀ ਦਾਤ ਹੈ। ਕਈ ਵਾਰ ਬਿਸਤਰਾ ਬੜਾ ਸੁੰਦਰ ਹੁੰਦਾ, ਨੀਂਦ ਬਿਲਕੁਲ ਨਹੀਂ ਹੁੰਦੀ। ਨੀਂਦਰ ਦੀਆਂ ਗੋਲੀਆਂ ਦਵਾਈਆਂ ਵੀ ਬੇਕਾਰ ਹੋ ਜਾਂਦੀਆਂ ਨੇ। ਬੰਦਾ ਸਾਰੀ ਰਾਤ ਪਾਸੇ ਮਾਰਦਾ, ਫਰੀਦਾ ਰਾਤੀ ਵੱਡੀਆਂ ਧੁੱਖ ਧੁੱਖ ਉੱਠਣ ਪਾਸ ਤ੍ਰਿਗ ਤਿੰਨਾਂ ਦਾ ਜੀਵਿਆ, ਜਿੰਨਾ ਵਡਾਨੀ ਆਸ। ਡਾਕਟਰ ਨੂੰ ਅੱਜ ਪਹਿਲਾ ਫਿਕਰ ਹੈ ਮਰੀਜ਼ ਸੌਂ ਜਾਏ। ਨੀਂਦਰ ਵਾਕਿਆ ਰੱਬ ਦੀ ਦਾਤ ਹੈ। ਜੇ ਪ੍ਰਸਾਦ ਸੁੱਖ ਸੇਜ ਸੋਈ ਜੈ, ਪਰ ਸਦਾ ਹੀ ਨਾ ਸੁੱਤਾ ਰਹੋ, ਕਦੀ ਜਾ ਕੇ ਉਸ ਦਾ ਧੰਨਵਾਦ ਵੀ ਕਰ। ਮਨ ਆਠ ਪਹਿਰ ਤੰਕਾ ਜਸ ਗਾ ਬੀਜੇ, ਮੇ ਮਨ ਅੱਠੇ ਪਹਿਰ ਉਸਦਾ ਜਸ ਗਾਉਣਾ ਚਾਹੀਦਾ ਹੈ। ਜੇ ਪ੍ਰਸਾਦ ਤੁਝ ਸਭ ਕੋ ਮਨ, ਉਹ ਵੀ ਬੰਦੇ ਨੇ ਤੁਰਦੇ ਨੇ ਹਰ ਪਾਸਿਓਂ ਫਿਟਕਾਰਾਂ ਹੀ ਫਿਟਕਾਰ, ਜਿੱਧਰ ਜਾਣ ਕੋਈ ਬਾਤ ਨਹੀਂ ਪੁੱਛਦਾ। ਪਰ ਜੇ ਅਕਾਲ ਪੁਰਖ ਦੀ ਮਿਹਰ ਨਾਲ ਹਰ ਬੰਦਾ ਤੇਰਾ ਮਾਣ ਕਰਦਾ, ਜੀ ਆਇਆਂ ਕਹਿੰਦਾ, ਸਵਾਗਤ ਕਰਦਾ, ਜੇ ਪ੍ਰਸਾਦ ਤੁਝ ਸਭ ਕੋ ਮਾਨੇ, ਹਰ ਇੱਕ ਮੰਨਦਾ ਮਾਣ ਕਰਦਾ, ਮੁੱਖ ਤਾਂ ਕੋ ਜਸ ਰਸਨ ਬਖਾਨਾ, ਆਪਣੇ ਮੂੰਹ ਨਾਲ ਰਸਨਾ ਨਾਲ ਉਸਦਾ ਯਸ ਕਰਨਾ ਚਾਹੀਦਾ। ਮਾਣ ਤੇਰਾ ਨਾ ਮੇਰਾ ਨਹੀਂ, ਇਹ ਮਾਣ ਤੇਰਾ ਹੈ। ਹੇ ਦਾਤਾ ਤੇਰੀ ਕਿਰਪਾ, ਜੇ ਪ੍ਰਸਾਦ ਤੇਰੋ ਰਹਿਤਾ ਧਰਮ, ਜਿਸ ਦੀ ਕਿਰਪਾ ਨਾਲ ਤੇਰਾ ਧਰਮ ਰਹਿ ਜਾਂਦਾ, ਇਹ ਵੀ ਰੱਬ ਦੀ ਦਾਤ ਹੈ। ਬੰਦੇ ਦਾ ਧਰਮ ਬਚ ਜਾਏ, ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ, ਹੇ ਮੇਰੇ ਮਨ ਸਦਾ ਵਾਸਤੇ ਸਿਰਫ ਉਸ ਪਾਰ ਬ੍ਰਹਮ ਨੂੰ ਧਿਆ, ਉਸ ਦੀ ਕਿਰਪਾ ਨਾਲ ਤੇਰਾ ਧਰਮ ਬਚ ਗਿਆ, ਧਰਮ ਨਿਭ ਗਿਆ। ਪ੍ਰਭ ਜੀ ਜਪਤ ਦਰਗਾਹ ਮਾਣ ਪਾਵੈ, ਪ੍ਰਭੂ ਜੀ ਨੂੰ ਜਪਦਿਆਂ ਉਸ ਦੀ ਦਰਗਾਹ ਵਿੱਚ ਤੈਨੂੰ ਇੱਜ਼ਤ ਪ੍ਰਾਪਤ ਹੁੰਦੀ ਹੈ। ਨਾਨਕ ਪਤ ਸੇਤੀ ਘਰ ਜਾਵੈ, ਇੱਜ਼ਤ ਨਾਲ ਪਤ ਨਾਲ ਉੱਥੇ ਮਾਣ ਪਾਵੇਂਗਾ, ਇੱਜ਼ਤ ਨਾਲ ਆਪਣੇ ਨਿੱਜ ਘਰ ਵਿੱਚ ਜਾਵੇਂਗਾ। ਉਸ ਨੂੰ ਯਾਦ ਰੱਖ। ਜੇ ਪ੍ਰਸਾਦ ਅਰੋਕ ਕੰਚਨ ਦੇਹੀ, ਪਰਥਰੀ ਨੇ ਇੱਕ ਗੱਲ ਕਹੀ ਸੀ, ਜਰਾ ਉਪਾਉ ਨਾ ਬਣ ਸਕੈ ਜਰਾ ਅਵਸਥਾ ਮਾਂ, ਕਹਿੰਦਾ ਬੁਢਾਪਾ ਹੀ ਰੋਗ ਹੈ, ਕੁਛ ਉਪਾਅ ਨਹੀਂ ਹੁੰਦਾ। ਭਾਵ ਸਾਗਰ ਕੇ ਤਰਨ ਕੋ ਤਰਨੇ ਅਵਸਥਾ ਆਏ, ਭਾਵ ਸਾਗਰ ਤਰਨ ਲਈ ਜਵਾਨੀ, ਸੇਵਾ ਸਿਮਰਨ ਲਈ ਠੀਕ ਹੈ। ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਉਮਰ ਸੁਹਾਵੜੀ ਸੰਗ ਸਵੰਨੜੀ ਦੇ, ਵਿਰਲੇ ਕੇਈ ਪਾਈਨ ਜਿੰਨਾ ਪਿਆਰੇ ਨੇ। ਇਹ ਉਮਰ ਬੜੀ ਸੋਹਣੀ ਹੈ ਸੋਨੇ ਵਰਗੀ ਦੇ, ਪਰ ਵਿਰਲੇ ਨੇ ਜਵਾਨੀ ਵਿੱਚ ਰੱਬ ਨਾਲ ਜੁੜੇ ਹੋਣ। ਜੇ ਪ੍ਰਸਾਦ ਆ ਰੋਗ ਕੰਚਨ ਦੇਹੀ, ਤੇਰੀ ਦੇਹੀ ਰੋਗ ਹੈ ਸੋਨੇ ਵਰਗੀ। ਲਿਵ ਲਾਭੋ ਤਿਸ ਰਾਮ ਸੁਨੇਹੀ, ਉਸ ਪਿਆਰੇ ਰਾਮ ਨਾਲ ਆਪਣੀ ਲਿਵ ਜੋੜ। ਜੇ ਪ੍ਰਸਾਦ ਤੇਰਾ ਉਹਲਾ ਰਹਿ, ਜਿਸ ਦੀ ਕਿਰਪਾ ਨਾਲ ਤੇਰਾ ਪੜਦਾ ਰਹਿ ਜਾਂਦਾ। ਅਵਗਣ ਤੇ ਬੰਦੇ ਦੇ ਬਹੁਤ ਨੇ, ਇੱਕ ਅਵਗਣ ਕੋਈ ਵੇਖ ਲਵੇ ਤੇ ਬੰਦੇ ਨੂੰ ਭੰਡ ਕੇ ਰੱਖ ਦੇਵੇ, ਪਰ ਤੇਰੇ ਕਰੋੜਾਂ ਅਵਗਣ ਉਸਨੇ ਕੱਜੇ ਨੇ। ਵੇਖ ਉਸ ਦੀ ਕਿਰਪਾ, ਤੇਰੇ ਅਵਗਣ ਇੰਨੇ, ਬੁਰਿਆਈਆਂ ਇੰਨੀਆਂ, ਤੂੰ ਕੀ ਸੋਚ ਰਿਹਾ, ਫਿਰ ਵੀ ਤੇਰਾ ਪੜਦਾ ਕੱਜਦਾ। ਜੇ ਪ੍ਰਸਾਦ ਤੇਰਾ ਓਹਲਾ ਰਹਿਤ, ਮਨ ਸੁਖ ਪਾਵੈ ਹਰ ਹਰ ਜਸ ਕਹਿਤ। ਹੇ ਮੇਰੇ ਮਨ, ਪਰਮਾਤਮਾ ਦਾ ਜਸ ਕਹਿੰਦਿਆਂ ਤੂੰ ਸੁੱਖ ਦੀ ਪ੍ਰਾਪਤੀ ਕਰ ਲਵੇਂਗਾ। ਜੇ ਪ੍ਰਸਾਦ ਤੇਰੇ ਸਗਲੇ ਛਿੱਦਰ ਢਾ ਕੇ ਜਿਸ ਦੀ ਕਿਰਪਾ ਨਾਲ ਤੇਰੇ ਸਾਰੇ ਛਿੱਦਰ ਕਮਜ਼ੋਰੀਆਂ ਐਬ ਕੱਜੇ ਪਏ ਨੇ। ਬੰਦੇ ਨੂੰ ਬੰਦੇ ਦਾ ਜਿਵੇਂ ਚਿਹਰਾ ਦਿਸਦਾ ਕਦੀ ਅਵਗਣ ਵੀ ਨਜ਼ਰ ਆ ਜਾਣ, ਸੰਸਾਰ ਵਿੱਚ ਇੱਕ ਦਿਨ ਜਿਉਣਾ ਮੁਸ਼ਕਲ ਹੋ ਜਾਵੇ, ਪਰ ਉਸ ਮਾਲਕ ਦੀ ਮਿਹਰ ਹੈ। ਜੇ ਪ੍ਰਸਾਦ ਤੇਰੇ ਸਗਲੇ ਛਿੱਦਰ ਠਾਕੇ ਮਨ ਸ਼ਰਨੀ ਪਰ ਠਾਕੁਰ ਪ੍ਰਭ ਤੰਕ ਹੈ, ਹੇ ਮਨ ਉਸ ਪ੍ਰਭੂ ਦੀ ਸ਼ਰਨੀ ਪਾਓ, ਉਸ ਦੇ ਚਰਨ ਫੜ ਲੈ। ਜੇ ਪ੍ਰਸਾਦ ਤੁਝ ਕੋ ਨਾ ਪਹੁੰਚੇ ਜਿਸ ਦੀ ਕਿਰਪਾ ਨਾਲ ਕੋਈ ਤੇਰੀ ਬਰਾਬਰਤਾ ਨਹੀਂ ਕਰ ਸਕਦਾ, ਤੈਨੂੰ ਇੰਨਾ ਉੱਚਾ ਉਸਨੇ ਕਰ ਦਿੱਤਾ। ਮਨ ਸਾਸ ਸਾਸ ਸਿਮਰੋ ਪ੍ਰਭ ਉੱਚੇ, ਹੇ ਮਨ ਸਵਾਸ ਸਵਾਸ ਉੱਚਿਆਂ ਤੋਂ ਉੱਚੇ ਪ੍ਰਭੂ ਨੂੰ ਸਿਮਰੋ, ਉਸਨੇ ਤੈਨੂੰ ਉੱਚਾ ਕੀਤਾ। ਕਈ ਵਾਰ ਐਸਾ ਹੁੰਦਾ, ਮਾਸੂਮ ਬੱਚੇ ਨੂੰ ਬਾਪ ਨੇ ਮੋਢੇ 'ਤੇ ਚੁੱਕ ਲਿਆ, ਕੰਧੇ 'ਤੇ ਰੱਖ ਲਿਆ, ਉਹ ਕਹਿੰਦਾ ਪਿਤਾ ਜੀ ਮੈਂ ਤੁਹਾਡੇ ਨਾਲੋਂ ਵੀ ਉੱਚਾ ਹੋ ਗਿਆ। ਬਾਪ ਦੇ ਮੋਢੇ 'ਤੇ ਬੈਠਾ ਬੱਚਾ ਬਾਪ ਤੋਂ ਉੱਚਾ ਹੋ ਗਿਆ, ਪਰ ਇਹ ਧਿਆਨ ਰੱਖਣਾ ਮੋਢੇ 'ਤੇ ਬੈਠਾ ਹੀ ਉੱਚਾ, ਥੱਲੇ ਲਾਹ ਦਿੱਤਾ ਗੋਡਿਆਂ ਤੱਕ ਆ ਜਾਏਗਾ। ਕਈ ਸਮਝਦੇ ਨੇ ਮੈਂ ਰੱਬ ਤੋਂ ਵੀ ਉੱਚਾ ਹੋ ਗਿਆ, ਪਰ ਜਦੋਂ ਥੱਲੇ ਰੱਖ ਦਿੰਦਾ ਪੈਰਾਂ ਵਿੱਚ ਰੁੱਲ ਜਾਂਦੇ ਨੇ। ਨਦਰੇ ਪੱਠੀ ਜੇ ਕਰੇ ਸੁਲਤਾਨਾ ਘਾ ਕਰਾਇੰਦਾ, ਦਰ ਮੰਗਣ ਪੇਖਣਾ ਪਾਇੰਦਾ। ਮਨ ਸਾਸ ਸਾਸ ਸਿਮਰੋ ਪ੍ਰਭ ਉੱਚੇ, ਜੇ ਪ੍ਰਸਾਦ ਪਾਈ ਦੁਰਲਭ ਦੇ ਜਿਸ ਦੀ ਕਿਰਪਾ ਨਾਲ, ਦੁਰਲਭ ਦੇ ਬਹੁਤ ਮੁਸ਼ਕਲ ਨਾਲ ਮਿਲਣ ਵਾਲੀ ਦੇ ਕਿਸੇ ਮੁੱਲ ਨਾਲ ਨਹੀਂ ਮਿਲਦੀ, ਇਹ ਤੈਨੂੰ ਪ੍ਰਾਪਤ ਹੋਈ ਹੈ। ਨਾਨਕ ਤਾਂ ਕੀ ਭਗਤ ਕਰੇ, ਸਾਹਿਬ ਜੀ ਕਹਿੰਦੇ ਨੇ ਉਸ ਪਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਹੈ। ਜੇ ਪ੍ਰਸਾਦ ਆ ਭੂਖਨ ਪਹਿਰੀਜੈ, ਜਿਸ ਦੀ ਕਿਰਪਾ ਨਾਲ ਤੈਨੂੰ ਗਹਿਣੇ ਮਿਲੇ, ਅਭੂਖਣ ਗਹਿਣੇ ਪਹਿਨੀ ਦੇ ਹਨ। ਮਨ ਤੇ ਸਿਮਰਤ ਕਿਉਂ ਆਲਸ ਕੀਜੈ, ਪਰ ਬੰਦੇ ਨੂੰ ਸੋਨੇ ਦਾ ਰਸ ਹੈ। ਰਸ ਸੋਨਾ ਰਸ ਰੂਪਾ ਕਾਮਨ ਰਸ ਪਰਮਲ ਕੀ ਵਾਸ, ਰਸ ਘੋੜੇ ਰਸ ਸੇਜਾ ਮੰਦਰ ਰਸ ਮੀਠਾ ਰਸ ਮਾਸ, ਇਹਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਇਸੇ ਲਈ ਸਤਿਪੁਰਸ਼ਾਂ ਕਿਹਾ, ਨਹੀਂ ਮੁਹਤਾਜ਼ ਜ਼ੇਵਰ ਕਾ ਜਿਸੇ ਖੂਬੀ ਖੁਦਾ ਨੇ ਦੀ, ਕਿ ਦੇਖੋ ਚੰਦ ਕੈਸਾ ਖੁਸ਼ਨੁਮਾ ਲੱਗਦਾ ਹੈ ਬਿਨ ਗਹਿਣੇ। ਅਸੀਂ ਕਹਿੰਦੇ ਹਾਂ ਚੰਦ ਵਰਗਾ ਸੋਹਣਾ ਹੈ, ਪਰ ਚੰਦਰਮਾ ਨੇ ਕਿੰਨੇ ਕੁ ਗਹਿਣੇ ਪਾਏ ਨੇ। ਬਿਨਾਂ ਗਹਿਣਿਆਂ ਤੋਂ ਹੀ ਉਹ ਸੁੰਦਰ ਹੈ। ਇੱਕ ਸਿੱਖ ਨੇ ਇੱਕ ਵਾਰੀ ਕਹਿ ਦਿੱਤਾ, ਸਤਿਗੁਰੂ ਅਮਰਦਾਸ ਜੀ, ਬੀਬੀ ਭਾਨੀ ਦੀ ਸ਼ਾਦੀ ਹੋਈ ਹੈ, ਗਹਿਣਾ ਕੋਈ ਵੀ ਨਹੀਂ। ਆਖੋ ਤੇ ਮੈਂ ਆਪਣੀ ਭੈਣ ਲਈ ਕੰਗਣ ਬਣਾ ਕੇ ਲਿਆ ਦਿਆਂ। ਸਤਿਗੁਰੂ ਕਹਿਣ ਲੱਗੇ, ਬੀਬੀ ਨੂੰ ਪੁੱਛ ਲੈ। ਪੁੱਛਿਆ, ਕਹਿਣ ਲੱਗੀ ਮੇਰੇ ਵੀਰ, ਸੇਵਾ ਕਰਦੇ ਹੱਥ ਤੈਨੂੰ ਚੰਗੇ ਨਹੀਂ ਲੱਗਦੇ, ਕੰਗਣ ਸਾਂਭਾਂਗੀ ਕਿ ਸੰਗਤਾਂ ਦੇ ਭਾਂਡੇ ਮਾਂਜਾਂਗੀ। ਸਿੱਖ ਨੂੰ ਅੱਜ ਪਤਾ ਲੱਗਾ ਭਈ ਗਹਿਣੇ ਕੀ ਨੇ। ਹੱਥਾਂ ਦਾ ਤਾਂ ਅਸਲ ਗਹਿਣਾ ਮੈਂ ਸਮਝਦਾ ਸੇਵਾ ਹੈ, ਪਰ ਉਪਕਾਰ ਹੈ। ਜੇ ਪ੍ਰਸਾਦ ਆ ਭੂਖਣ ਪਹਿਰੀਜੈ, ਮਨ ਤੇ ਸਿਮਰਤ ਕਿਉਂ ਆਲਸ ਕੀਜੈ, ਉਸਨੂੰ ਸਿਮਰਦਿਆਂ ਆਲਸ ਕਿਉਂ ਕਰੀਏ, ਨਹੀਂ ਕਰਨਾ ਚਾਹੀਦਾ। ਜੇ ਪ੍ਰਸਾਦ ਅਸਵ ਹਸਤ ਅਸਵਾਰੀ, ਜਿਸ ਦੀ ਕਿਰਪਾ ਨਾਲ ਘੋੜਿਆਂ ਦੀ ਹਾਥੀਆਂ ਦੀ ਅਸਵਾਰੀ ਕਰ ਰਿਹਾ ਹੈ। ਮਨ ਤਿਸ ਪ੍ਰਭ ਕਹੁ ਕਬਹੂ ਨਾ ਵਿਸਾਰੀ, ਹੇ ਮੇਰੇ ਮਨ ਉਸ ਪ੍ਰਭੂ ਨੂੰ ਕਦੀ ਨਹੀਂ ਭੁਲਾਉਣਾ ਚਾਹੀਦਾ। ਜੇ ਪ੍ਰਸਾਦ ਬਾਗ ਮਿਲਖ ਧਨਾ, ਜਿਸ ਦੀ ਕਿਰਪਾ ਨਾਲ ਤੈਨੂੰ ਸੁੰਦਰ ਬਾਗ ਮਿਲ ਗਏ ਨੇ, ਧਨ ਮਿਲ ਗਿਆ ਹੈ, ਹੋਰ ਮਾਲ ਜ਼ਮੀਨ ਆਦਿਕ ਸਾਰੇ ਪਦਾਰਥ ਮਿਲ ਗਏ ਹਨ, ਰਾਖ ਪਰੋਏ ਪ੍ਰਭ ਆਪਣੇ ਮਨਾਂ, ਉਸ ਪ੍ਰਭੂ ਨੂੰ ਆਪਣੇ ਮਨ ਵਿੱਚ ਸਦਾ ਲਈ ਪਰੋ ਕੇ ਰੱਖ, ਭਾਵ ਅੱਠੇ ਪਹਿਰ ਉਸਦਾ ਸਿਮਰਨ ਕਰਦਾ ਰਹੋ। ਜਿਨ ਤੇਰੀ ਮਨ ਬਣਤ ਬਣਾਈ, ਹੇ ਮਨ ਜਿਸ ਨੇ ਤੇਰੀ ਬਣਤ ਬਣਾਈ ਹੈ, ਤੈਨੂੰ ਵਿਚਾਰਾਂ ਦਿੱਤੀਆਂ, ਵੇਖ ਇਹ ਸਰੀਰ ਅਤੇ ਆਤਮਾ ਦਾ ਜੋੜ ਜੁੜਿਆ, ਔਰ ਤੀਸਰੀ ਚੀਜ਼ ਮਨ ਪੈਦਾ ਹੋ ਗਈ। ਸਰੀਰ ਦੀ ਬਣਤਰ ਬਣਾਈ, ਆਤਮਾ ਜਿਸ ਦੇ ਬਾਰੇ ਅਸੀਂ ਕੀ ਕਹਿ ਸਕਦੇ ਹਾਂ, ਅਨਰਵਚਨੀ ਹੈ। ਮਨ ਦੇ ਵਿਚਾਰ, ਹੇ ਮਨ ਤੇਰੀ ਇਹ ਬਣਤ ਜਿਸ ਨੇ ਬਣਾ ਦਿੱਤੀ, ਤੈਨੂੰ ਕਿਵੇਂ ਉਸ ਅਕਾਲ ਪੁਰਖ ਨੇ ਇਹ ਸਰੀਰ ਦੇ ਵਿੱਚ ਰੱਖਿਆ। ਉਠਤ ਬੈਠਤ ਸਦ ਤਿਸੈ ਦਿਹਾਈ, ਉੱਠਦਿਆਂ ਬੈਠਦਿਆਂ ਉਸ ਪਰਮਾਤਮਾ ਨੂੰ ਸਦਾ ਹੀ ਧਿਆਉਣਾ ਚਾਹੀਦਾ ਹੈ। ਤਿਸੈ ਧਿਆਏ ਜੋ ਏਕ ਅਲੱਖ ਹੈ, ਉਸ ਪਰਮਾਤਮਾ ਨੂੰ ਧਿਆਉਣਾ ਚਾਹੀਦਾ ਜੈ ਜੋ ਇੱਕ ਹੈ, ਅਲੱਖ ਹੈ, ਅਦ੍ਰਿਸ਼ਟ ਹੈ। ਇਹਾਂ ਊਹਾਂ ਨਾਨਕ ਤੇਰੀ ਰੱਖੈ, ਇਸ ਲੋਕ ਵਿੱਚ ਵੀ ਪਰਲੋਕ ਵਿੱਚ ਵੀ ਜੋ ਤੇਰੀ ਲਾਜ ਰੱਖਣ ਵਾਲਾ ਹੈ, ਇੱਜ਼ਤ ਰੱਖਣ ਵਾਲਾ ਹੈ, ਉਸ ਨੂੰ ਧਿਆ। ਜਿਹ ਪ੍ਰਸਾਦ ਕਰੈਂ ਪੁੰਨ ਬਹੁ ਦਾਨ, ਉਹ ਵੀ ਸੱਜਣ ਹਨ, ਉਡੀਕਦੇ ਰਹਿੰਦੇ ਹਨ ਕਿੱਥੇ ਲੰਗਰ ਸ਼ੁਰੂ ਹੋਵੇ ਅਤੇ ਪ੍ਰਸ਼ਾਦਾ ਛਕੀ। ਕਿਸ ਦੇ ਅਖੰਡ ਪਾਠ ਹੁੰਦਾ, ਅਸੀਂ ਵੀ ਜਾਈਏ ਪ੍ਰਸ਼ਾਦ ਪਾਣੀ ਛੱਕ ਕੇ ਆਈਏ, ਪਰ ਜੇ ਉਸਨੇ ਕਿਰਪਾ ਕੀਤੀ ਹੈ ਤੂੰ ਅਖੰਡ ਪਾਠ ਸਾਹਿਬ ਆਪ ਕਰਵਾ ਸਕਦਾ ਹੈ, ਤੂੰ ਯੱਗ ਕਰਵਾ ਸਕਦਾ ਹੈ, ਲੰਗਰ ਲਗਾ ਸਕਦਾ ਹੈ, ਤੈਨੂੰ ਕਿਸੇ ਦੇ ਹੱਥ ਦੇ ਥੱਲੇ ਹੱਥ ਨਹੀਂ ਕਰਨਾ ਪਿਆ, ਹੱਥ ਦੇ ਉੱਤੇ ਹੱਥ ਰੱਖਦਾ ਹੈ। ਜੇ ਪ੍ਰਸਾਦ ਕਰੇ ਪੁੰਨ ਬਹੁ ਦਾਨ, ਮਨ ਆਠ ਪਹਿਰ ਕਰ ਤਿਸਕਾ ਧਿਆਨ, ਹੇ ਮਨ ਅੱਠੇ ਪਹਿਰ ਉਸ ਪਰਮਾਤਮਾ ਦਾ ਧਿਆਨ ਧਰ। ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ, ਜਿਸ ਦੀ ਕਿਰਪਾ ਨਾਲ ਤੇਰਾ ਚੰਗਾ ਆਚਰਨ ਹੈ, ਸੁੰਦਰ ਵਿਵਹਾਰ ਹੈ, ਵੇਲੇ ਸਿਰ ਕਿਸੇ ਕੋਲੋਂ ਲੈ ਵੀ ਆਉਂਦਾ ਹੈ, ਦੇ ਵੀ ਆਉਂਦਾ ਹੈ, ਕੋਈ ਨਹੀਂ ਕਹਿੰਦਾ ਇਸ ਦਾ ਵਿਹਾਰ ਮਾੜਾ ਹੈ, ਜਿਸ ਦੀ ਕਿਰਪਾ ਨਾਲ ਚੰਗਾ ਆਚਰਨ ਕਰ ਸਕਦਾ ਹੈ, ਤਿਸ ਪ੍ਰਭ ਕਹੋ ਸਾਸ ਸਾਸ ਚਿਤਾਰੀ, ਉਸ ਪ੍ਰਭੂ ਨੂੰ ਸਵਾਸ ਸਵਾਸ ਚੇਤੇ ਰੱਖਣਾ ਚਾਹੀਦਾ ਹੈ। ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਜਿਸ ਦੀ ਕਿਰਪਾ ਨਾਲ ਤੇਰਾ ਸੁੰਦਰ ਰੂਪ ਹੈ, ਇਹ ਰੂਪ ਵੀ ਇੱਕ ਡਾਲ ਰਹਿਣਾ, ਐਸੇ ਸੱਜਣ ਹੈਨ ਬਚਪਨ ਵਿੱਚ ਵੀ ਉਹ ਸੁੰਦਰ, ਉਹ ਜਵਾਨੀ ਵਿੱਚ ਵੀ ਸੁੰਦਰ, ਉਹ ਬੁਢਾਪੇ ਵਿੱਚ ਵੀ ਸੁੰਦਰ, ਉਹਨਾਂ ਦੀ ਸੁੰਦਰਤਾ ਸਦਾ ਹੀ ਕਾਇਮ ਰਹੀ ਹੈ। ਸੋ ਪ੍ਰਭ ਸਿਮਰੋ ਸਦਾ ਅਨੂਪ, ਉਪਮਾ ਰਹਿਤ ਪ੍ਰਭੂ ਭਾਵ ਜਿਸ ਅੱਗੇ ਹਰ ਉਪਮਾ ਛੋਟੀ ਪੈ ਜਾਏ, ਉਸ ਨੇ ਤੈਨੂੰ ਇਹ ਰੂਪ ਦਿੱਤਾ, ਉਸ ਨੂੰ ਸਦਾ ਲਈ ਸਿਮਰਦੇ ਰਹੋ। ਜੇ ਪ੍ਰਸਾਦ ਤੇਰੀ ਨੇਕੀ ਜਾਤ, ਜਿਸ ਦੀ ਕਿਰਪਾ ਦੁਆਰਾ ਤੇਰੀ ਜ਼ਾਤ ਚੰਗੀ, ਜਾਤ ਕੀ ਹੈ? ਮਨੁੱਖਾ, ਹੋਰ ਵੀ ਜੀਵ ਵੇਖ ਕੇ ਗਧੇ ਵੱਲ ਵੇਖ, ਬੈਲ ਵੱਲ ਵੇਖ, ਕੀ ਸੁੱਖ ਪਾਇਆ? ਡੰਡੇ ਖਾਂਦਿਆਂ ਸਾਰੀ ਉਮਰ ਬਤੀਤ ਹੋ ਗਈ। ਗਧੇ ਨੂੰ ਲੱਦ ਲਿਆ, ਚਰਨ ਵਾਸਤੇ ਰੂੜੀਆਂ 'ਤੇ ਛੱਡ ਦਿੱਤਾ। ਤੇਰੀ ਜੇ ਮਨੁੱਖਾ ਜਾਤ ਹੈ, ਇਹ ਅਕਾਲ ਪੁਰਖ ਦੀ ਮਿਹਰ ਹੈ। ਸੋ ਪ੍ਰਭ ਸਿਮਰ ਸਦਾ ਦਿਨ ਰਾਤ, ਉਸ ਪ੍ਰਭੂ ਨੂੰ ਦਿਨ ਰਾਤ ਸਿਮਰ। ਜੇ ਪ੍ਰਸਾਦ ਤੇਰੀ ਪਤ ਰਹੇ, ਅਰਦਾਸ ਕਰਦੇ ਹਾਂ ਅਕਾਲ ਪੁਰਖ ਇੱਜ਼ਤ ਪਤ ਬਖਸ਼ਣੀ, ਅਤੇ ਜੇ ਪਤ ਰਹਿ ਜਾਂਦੀ ਹੈ, ਇੱਜ਼ਤ ਬਚ ਜਾਂਦੀ ਹੈ, ਗੁਰ ਪ੍ਰਸਾਦ ਨਾਨਕ ਜਸ ਕਹੈ, ਜਿਹੜਾ ਰੱਬ ਦਾ ਧੰਨਵਾਦ ਕਰਨ ਵਾਲਾ ਹੈ, ਉਹ ਗੁਰੂ ਦੀ ਮਤ ਲੈ ਕੇ, ਬਰਕਤ ਲੈ ਕੇ, ਗੁਰੂ ਦੀ ਬਖਸ਼ਿਸ਼ ਲੈ ਕੇ ਪਰਮਾਤਮਾ ਦੀ ਸਿਫਤ ਕਰਦਾ ਹੈ ਕਿ ਉਸਨੇ ਇੱਜ਼ਤ ਰੱਖ ਲਈ, ਨਿਰਗੁਣ ਰੱਖ ਲਈਆ ਸੰਤਨ ਕਾ ਸਦਕਾ, ਸਤਿਗੁਰ ਠਾਕ ਲਈਆ ਮੋਹ ਪਾਪੀ ਪੜਦਾ, ਦਾਨ ਪੁੰਨ ਕਰਦਾ ਹੈ, ਤੂੰ ਦਿੰਦਾ ਹੈ, ਇੱਜ਼ਤ ਲੈ ਰਿਹਾ, ਇਹ ਅਕਾਲ ਪੁਰਖ ਦੀ ਮਿਹਰ ਹੈ। ਬਹੁਤ ਵੱਡੇ ਕਾਵ ਖਾਨ ਖਾਨਾ ਤਨਖਾਹ ਮਿਲਣੀ, ਵੰਡਣ ਵਾਸਤੇ ਬੈਠ ਜਾਣਾ, ਫਕੀਰ ਬੰਦਾ ਸੀ, ਗੁਜ਼ਾਰੇ ਲਈ ਰੱਖ ਲੈਣੇ ਵੰਡਣਾ, ਅਕਬਰ ਦੇ ਨੌ ਰਤਨਾਂ ਵਿੱਚੋਂ ਇੱਕ ਸੀ। ਜਦੋਂ ਦੇਣਾ, ਅੱਖਾਂ ਬੰਦ ਕਰ ਲੈਣੀਆਂ, ਸਿਰ ਝੁਕਾ ਦੇਣਾ ਅਤੇ ਦੇਣਾ। ਕਿਸੇ ਪੁੱਛਿਆ, ਖਾਨ ਖਾਨਾ ਦੇਣ ਵੇਲੇ ਸਿਰ ਝੁਕਾ ਕੇ ਅੱਖਾਂ ਬੰਦ ਕਿਉਂ ਕਰ ਲੈਣਾ? ਕਹਿਣ ਲੱਗਾ, ਦੇਣ ਹਾਰ ਕੋਈ ਔਰ ਹੈ, ਭੇਜਤ ਹੈ ਦਿਨ ਰਹਿਣ, ਦੇਣ ਵਾਲਾ ਕੋਈ ਹੋਰ ਹੈ, ਦਿਨ ਐਵੇਂ ਦੇ ਰਿਹਾ ਮੈਨੂੰ, ਰਾਤ ਵੀ ਦਿੰਦਾ, ਅਕਬਰ ਨੂੰ ਵੀ ਦਿੰਦਾ, ਅਕਬਰ ਹੀ ਮੈਨੂੰ ਨਹੀਂ ਦਿੰਦਾ, ਉਹ ਅਕਬਰ ਨੂੰ ਵੀ ਦਿੰਦਾ। ਦੇਣ ਹਾਰ ਕੋਈ ਔਰ ਹੈ, ਭੇਜਤ ਹੈ ਦਿਨ ਰਹਿਣ, ਲੋਕ ਭਰਮ ਮੁਝ ਪਰ ਕਰੇ ਤਾਂ ਤੇ ਮੀਚੇ ਨੈਣ, ਅੱਖਾਂ ਤਾਂ ਬੰਦ ਕੀਤੀਆਂ ਨੇ ਕੋਈ ਮੈਨੂੰ ਦਾਤਾ ਨਾ ਕਹਿ ਦੇਵੇ, ਇਸ ਵਾਸਤੇ ਮੈਂ ਉਸ ਦਾਤੇ ਦਾ ਧੰਨਵਾਦ ਕਰਨ ਲਈ ਅੱਖਾਂ ਬੰਦ ਕਰ ਲੈਣਾ। ਉਸ ਨੂੰ ਸਦਾ ਜਪ, ਜੇ ਪ੍ਰਸਾਦ ਤੇਰੀ ਪਤ ਰਹੇ, ਗੁਰਪ੍ਰਸਾਦ ਨਾਨਕ ਜਸ ਕਹੈ। ਜੇ ਪ੍ਰਸਾਦ ਸੁਣੇ ਕਰਨ ਨਾਦ, ਬੋਲਾ ਬੰਦਾ ਕੀ ਰਾਗ ਸੁਣੇਗਾ। ਕੰਨਾਂ ਨਾਲ ਨਾਦ ਸੁਣਨਾ, ਆਵਾਜ਼ ਸੁਣਨੀ ਹੈ ਤਾਂ ਰੱਬ ਦੀ ਕਿਰਪਾ, ਜਿਸ ਦੀ ਕਿਰਪਾ ਨਾਲ ਸੁਣਦਾ ਫਿਰ ਭਲਾ ਹੀ ਸੁਣ। ਜੇ ਪ੍ਰਸਾਦ ਵੇਖੈਂ ਬਿਸਮਾਦ, ਜਿਸ ਦੀ ਕਿਰਪਾ ਨਾਲ ਅਸਚਰਜ ਕੌਤਕ ਵੇਖਦਾ ਹੈ। ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ, ਜਿਸ ਦੀ ਕਿਰਪਾ ਨਾਲ ਅੰਮ੍ਰਿਤ ਵਰਗੇ ਮਿੱਠੇ ਬਚਨ ਬੋਲਦਾ ਜੋ ਸਭ ਨੂੰ ਪਾ ਜਾਂਦੇ ਹਨ। ਜੇ ਪ੍ਰਸਾਦ ਸੁੱਖ ਸਹਿਜੇ ਬਸਣਾ, ਜਿਸ ਦੀ ਕਿਰਪਾ ਨਾਲ ਸੁੱਖ ਨਾਲ ਆਤਮਕ ਅਡੋਲਤਾ ਵਿੱਚ ਟਿਕ ਕੇ ਵਸ ਰਿਹਾ ਹੈ। ਜੇ ਪ੍ਰਸਾਦ ਹਸਤ ਕਰ ਚੱਲੇ, ਜਿਸ ਦੀ ਕਿਰਪਾ ਨਾਲ ਤੇਰੇ ਹੱਥ ਵੀ ਚੱਲਦੇ ਹਨ, ਪੈਰ ਵੀ ਚੱਲਦੇ ਹਨ। ਜੇ ਪ੍ਰਸਾਦ ਸੰਪੂਰਨ ਫਲੈ, ਜਿਸ ਦੀ ਕਿਰਪਾ ਨਾਲ ਪੂਰਨ ਤੌਰ 'ਤੇ ਤੂੰ ਸਫਲ ਹੁੰਦਾ ਹੈ, ਜੋ ਫਲ ਚਾਹੁੰਦਾ ਹੈ ਤੈਨੂੰ ਪ੍ਰਾਪਤ ਹੁੰਦੇ ਹਨ। ਜੇ ਪ੍ਰਸਾਦ ਪਰਮਗਤ ਪਾਵੇਂ, ਜਿਸ ਦੀ ਕਿਰਪਾ ਨਾਲ ਤੂੰ ਪਰਮਗਤੀ ਪ੍ਰਾਪਤ ਕਰਦਾ ਹੈ। ਜੇ ਪ੍ਰਸਾਦ ਸੁੱਖ ਸਹਿਜ ਸਮਾਵੇਂ, ਜਿਸ ਦੀ ਕਿਰਪਾ ਨਾਲ ਸੁੱਖ ਵਿੱਚ ਆਤਮਕ ਅਡੋਲਤਾ ਵਿੱਚ ਸਹਿਜ ਵਿੱਚ ਤੇਰੀ ਸਮਾਈ ਹੁੰਦੀ ਹੈ। ਐਸਾ ਪ੍ਰਭ ਤਿਆਗ ਅਵਰ ਕਤ ਲਾਗੋ, ਇਹੋ ਜਿਹੀ ਬਖਸ਼ਿਸ਼ ਕਰਨ ਵਾਲਾ ਪ੍ਰਭੂ ਛੱਡ ਕੇ ਹੋਰ ਕਿਹੜੇ ਪਾਸੇ ਲੱਗਦੇ ਹੋ। ਗੁਰ ਪ੍ਰਸਾਦ ਨਾਨਕ ਮਨ ਜਾਗੋ, ਹੇ ਮਨ ਗੁਰੂ ਦੀ ਕਿਰਪਾ ਨਾਲ ਜਾਗ ਜਾਓ, ਸੁਚੇਤ ਹੋ ਜਾਓ। ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ, ਜਿਸ ਦੀ ਕਿਰਪਾ ਨਾਲ ਤੂੰ ਸੰਸਾਰ ਵਿੱਚ ਪ੍ਰਸਿੱਧ ਹੋ ਗਿਆ ਹੈ, ਹਰ ਬੰਦਾ ਤੇਰਾ ਨਾਮ ਜਾਣਦਾ ਹੈ। ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ, ਉਸ ਪ੍ਰਭੂ ਨੂੰ ਬਿਲਕੁਲ ਹੀ ਮਨ ਤੋਂ ਨਾ ਭੁਲਾ। ਜੇ ਪ੍ਰਸਾਦ ਤੇਰਾ ਪ੍ਰਤਾਪ, ਜਿਸ ਦੀ ਕਿਰਪਾ ਨਾਲ ਤੇਰਾ ਤੇਜ ਪ੍ਰਤਾਪ ਹੈ। ਰੇ ਮਨ ਮੂੜ ਤੂੰ ਤੰਕ ਹੋ ਜਾਪ, ਹੇ ਮੂਰਖ ਮਨ ਉਸ ਪ੍ਰਭੂ ਨੂੰ ਜਪ। ਜੇ ਪ੍ਰਸਾਦ ਤੇਰੇ ਕਾਰਜ ਪੂਰੇ, ਜਿਸ ਦੀ ਕਿਰਪਾ ਨਾਲ ਤੇਰੇ ਸਾਰੇ ਕੰਮ ਪੂਰੇ ਹੋ ਜਾਂਦੇ ਹਨ। ਤਿਸੈ ਜਾਣ ਮਨ ਸਦਾ ਹਜ਼ੂਰੇ, ਹੇ ਮਨ ਉਸ ਨੂੰ ਸਦਾ ਹਾਜ਼ਰ ਨਾਜ਼ਰ ਸਮਝ। ਜੇ ਪ੍ਰਸਾਦ ਤੂੰ ਪਾਵੇਂ ਸਾਥ, ਜਿਸ ਦੀ ਕਿਰਪਾ ਨਾਲ ਤੂੰ ਸੱਚ ਦੀ ਪ੍ਰਾਪਤੀ ਕਰਦਾ ਹੈ। ਰੇ ਮਨ ਮੇਰੇ ਤੂੰ ਤਾਂ ਸਿਉਂ ਰਾਜ, ਹੇ ਮੇਰੇ ਮਨ ਐਸੇ ਮਾਲਕ ਨਾਲ ਸਦਾ ਰਚਿਆ ਰਹੋ। ਰਚਨ ਦਾ ਅਰਥ ਕੀ ਹੈ? ਉਸ ਵਿੱਚ ਲੀਨ ਰਹਿਣਾ, ਅਵੇਦ ਰਹਿਣਾ, ਹਮੇਸ਼ਾ ਉਸਦੀ ਯਾਦ ਰਹਿਣੀ। ਜੇ ਪ੍ਰਸਾਦ ਸਭ ਕੀ ਗਤ ਹੋਏ, ਜਿਸ ਦੀ ਕਿਰਪਾ ਨਾਲ ਹਰ ਜੀਵ ਦੀ ਮੁਕਤੀ ਹੁੰਦੀ ਹੈ। ਨਾਨਕ ਜਾਪ ਜਪੈ ਜਪ ਸੋਏ, ਉਸ ਪਰਮਾਤਮਾ ਦਾ ਜਾਪ ਸਦਾ ਵਾਸਤੇ ਜਪ। ਸਾਹਿਬ ਜੀ ਕਹਿੰਦੇ ਨੇ, ਜਿਹੜਾ ਇਸ ਗੱਲ ਨੂੰ ਸਮਝਦਾ ਹੈ ਕਿ ਉਸ ਦੀ ਕਿਰਪਾ ਨਾਲ ਇਹ ਦਾਤ ਮਿਲਦੀ, ਉਹ ਸਦਾ ਹੀ ਫਿਰ ਉਸ ਪਰਮਾਤਮਾ ਦਾ ਜਾਪ ਹੀ ਜਪਦਾ ਹੈ। ਆਪ ਜਪਾਏ ਜਪੈ ਸੋ ਨਾਉ, ਇਹ ਵੀ ਆਪਣੇ ਵੱਸ ਦੀ ਗੱਲ ਨਹੀਂ। ਮਨੁੱਖ ਸਿਮਰਨ ਜਪ ਬਾਰੇ ਕਈ ਵਾਰ ਸੋਚਦਾ ਸੋਚਦਾ ਹੀ ਮਰ ਜਾਂਦਾ ਕਿ ਸਿਮਰਨ ਕਰਾਂਗੇ, ਸਿਮਰਨ ਕਰਨ ਵਾਲਿਆਂ ਦੀਆਂ ਸਿਫਤਾਂ ਵੀ ਕਰਦਾ, ਉਹਨਾਂ ਨੂੰ ਮੱਥੇ ਵੀ ਟੇਕ ਲੈਂਦਾ, ਲੇਕਿਨ ਆਪ ਨਹੀਂ ਕਰਦਾ। ਸੋਚਦਿਆਂ ਸੋਚਦਿਆਂ ਜ਼ਿੰਦਗੀ ਬਤੀਤ ਹੋ ਜਾਂਦੀ। ਪਾਤਸ਼ਾਹ ਕਹਿੰਦੇ ਨੇ, ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ, ਛਿਣ ਛਿਣ ਔਦ ਬਿਹਾਤ ਹੈ, ਫੂਟੇ ਕੱਟ ਜਿਉਂ ਪਾਣੀ। ਅਰਦਾਸ ਕਰ, ਜੀਵਨ ਬਤੀਤ ਹੋ ਰਿਹਾ, ਜਪਿਆ ਮੈਂ ਅਜੇ ਕੋਈ ਨਹੀਂ। ਆਪ ਜਪਾਏ ਜਪੈ ਸੋ ਨਾਉ, ਆਪ ਜਿਸ ਨੂੰ ਜਪਾਉਂਦਾ ਉਹੀ ਜਪਦਾ। ਆਪ ਗਵਾਏ ਸੋ ਹਰ ਗੁਣ ਗਾਓ, ਹਰੀ ਦੇ ਗੁਣ ਉਹੀ ਗਾਉਂਦਾ ਜਿਸ ਨੂੰ ਗੁਣ ਗਾਉਣ ਦੀ ਦਾਤ ਬਖਸ਼ਦਾ। ਇੱਕ ਵਾਰ ਭਾਈ ਮਰਦਾਨੇ ਪੁੱਛਿਆ ਸੀ, ਬਾਬਾ ਜੀ ਮੈਂ ਵੀ ਬਖਸ਼ਿਆ ਜਾਵਾਂਗਾ। ਸਾਹਿਬ ਕਹਿਣ ਲੱਗੇ, ਤੈਨੂੰ ਬਖਸ਼ਿਆ ਪਹਿਲੇ, ਨਾਲ ਬਾਅਦ ਵਿੱਚ ਲਿਆ ਮਰਦਾਨਿਆਂ, ਤੈਨੂੰ ਪਤਾ ਨਹੀਂ ਤੂੰ ਰੱਬ ਦੇ ਗੁਣ ਗਾਉਂਦਾ ਹੈ, ਅਤੇ ਬਖਸ਼ਿਸ਼ ਤੋਂ ਬਗੈਰ ਕਿੱਥੇ ਗਾਏ ਜਾਂਦੇ ਨੇ। ਇਹ ਤੈਨੂੰ ਬਖਸ਼ ਲਿਆ, ਆਪ ਗਵਾਏ ਸੋ ਹਰ ਗੁਣ ਗਾਓ, ਪ੍ਰਭ ਕਿਰਪਾ 'ਤੇ ਹੋਏ ਪ੍ਰਕਾਸ਼, ਪ੍ਰਭੂ ਦਇਆ 'ਤੇ ਕਮਲ ਵਿਗਾਸ। ਪ੍ਰਭੂ ਦੀ ਕਿਰਪਾ ਨਾਲ ਅੰਦਰ ਆਤਮਕ ਚਾਨਣ ਹੁੰਦਾ ਹੈ, ਪ੍ਰਕਾਸ਼ ਹੁੰਦਾ ਹੈ। ਪ੍ਰਭੂ ਦੀ ਦਇਆ ਨਾਲ ਹਿਰਦਾ ਕਵਲ ਵਿਗਾਸ ਵਿੱਚ ਆਉਂਦਾ, ਖਿੜਾਓ ਵਿੱਚ ਆਉਂਦਾ ਹੈ। ਪ੍ਰਭ ਸੋ ਪ੍ਰਸੰਨ ਵਸੈ ਮਨ ਸੋਏ, ਪ੍ਰਭੂ ਜਦੋਂ ਬਹੁਤ ਪ੍ਰਸੰਨ ਹੁੰਦਾ ਉਹ ਮਨ ਵਿੱਚ ਵੱਸਦਾ ਹੈ। ਪ੍ਰਭੂ ਦਇਆ 'ਤੇ ਮਤ ਉੱਤਮ ਹੋਏ, ਪ੍ਰਭੂ ਦੀ ਦਇਆ ਨਾਲ ਮੈਲੀ ਮਤ ਵੀ ਉੱਤਮ ਹੋ ਜਾਂਦੀ। ਉੱਤਮ ਮਤ ਮੇਰਾ ਹਿਰਦੇ ਤੂੰ ਆਓ, ਕਿਰਪਾ ਨਿਧ ਬਸੋ ਹਿਰਦੇ ਹਰਨੀਤ, ਤੈਸੀ ਬੁੱਧ ਕਰੋ ਪ੍ਰਕਾਸ਼ਾ, ਲਾਗੈ ਪ੍ਰਭ ਸੰਗ ਪ੍ਰੀਤ। ਜਨ ਨਾਨਕ ਕਉ ਗੁਰੇ ਮਤਿ ਦੀਨੀ ਜਪ ਹਰਿ ਭਵ ਜਲ ਤਰਣਾ। ਪ੍ਰਭ ਦਇਆ ਤੇ ਮਤਿ ਉੱਤਮ ਹੋਏ ਸਰਬ ਨਿਧਾਨ ਪ੍ਰਭ ਤੇਰੀ ਮਾਇਆ। ਹੇ ਦਾਤਾ ਤੇਰੀ ਦਇਆ ਹੋ ਜਾਏ ਸਾਰੀ ਖਜ਼ਾਨੇ ਨੇ, ਜਿਸ 'ਤੇ ਦਇਆ ਹੋ ਜਾਏ ਦਇਆ ਤੋਂ ਵੱਡਾ ਹੋਰ ਕੋਈ ਖਜ਼ਾਨਾ ਨਹੀਂ। ਆਪੋਂ ਕਛੂ ਨਾ ਕਿਨਹੂੰ ਲਿਆ, ਆਪਣੇ ਯਤਨ ਨਾਲ ਤੇ ਅੱਜ ਤੱਕ ਕਿਸੇ ਕੁਛ ਨਹੀਂ ਲਿਆ। ਜੋ ਕੁਛ ਮਿਲਦਾ ਹੈ ਤੇਰੀ ਕਿਰਪਾ ਨਾਲ ਮਿਲਦਾ ਹੈ। ਜਿੱਤ ਜਿੱਤ ਲਾਭੋ ਤਿੱਤ ਲਗੈ ਹਰ ਨਾਥ। ਹੇ ਨਾਥ, ਹੇ ਮਾਲਕ, ਜਿਸ ਜਿਸ ਪਾਸੇ ਜੀਵਾਂ ਨੂੰ ਲਾਉਂਦੇ ਹੋ ਉਸ ਉਸ ਪਾਸੇ ਲੱਗਦੇ ਜਾਂਦੇ ਹਨ। ਨਾਨਕ ਇਨ ਕਹਿ ਕਛੂ ਨਾ ਹਾਥ। ਸਾਹਿਬ ਕਹਿੰਦੇ ਨੇ ਇਹਨਾਂ ਦੇ ਹੱਥ ਵਿੱਚ ਕੁਛ ਨਹੀਂ, ਜੋ ਕੁਛ ਹੈ ਤੇਰੇ ਹੱਥ ਵਿੱਚ ਹੈ। ਇਹ ਠੀਕ ਹੈ, ਦਾਤਾਂ ਬੇਸ਼ੱਕ ਸਾਡੇ ਘਰ ਵਿੱਚ ਹੋਣ ਪਰ ਹੈਨ ਉਸੇ ਦੀਆਂ। ਜੋ ਮੇਰੇ ਹੱਥ ਵਿੱਚ ਮੈਨੂੰ ਜਾਪਦਾ ਹੈ ਵੀ ਉਸੇ ਦੇ ਹੱਥ ਵਿੱਚ ਹੈ। ਉਸਦਾ ਕਾਰਨ ਹੈ ਮੇਰਾ ਹੱਥ ਵੀ ਆਪਣਾ ਨਹੀਂ, ਇਹ ਹੱਥ ਵੀ ਉਸੇ ਦਾ ਹੀ ਹੈ। ਇਸੇ ਲਈ ਭਗਤਾਂ ਨੇ, ਰੱਬ ਦੇ ਪਿਆਰਿਆਂ ਨੇ ਬਚਨ ਕਿਹਾ ਹੈ, ਮੇਰਾ ਮੁਝ ਮੈਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ। ਕਬੀਰ ਸਾਹਿਬ ਜੀ ਦਾ ਬਚਨ ਹੈ, ਕਿੰਨਾ ਭਿੱਜ ਕੇ ਕਿਹਾ, ਇਹ ਅੰਦਰੋਂ ਨਿਕਲੇ ਹੈ। ਕਬੀਰ, ਮੇਰਾ ਮੁਝ ਮੈਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ ਧਨ ਨੇ ਹੋ। ਭਾਈ ਭੀਵਾ ਅਤੇ ਭਾਈ ਖੀਵਾ ਦੋ ਸਿੱਖ ਸਨ ਸਰਹਿੰਦ ਵਿੱਚ। ਇੱਕ ਬ੍ਰਾਹਮਣ ਆਇਆ, 500 ਰੁਪਈਆ ਕਰਜ਼ਾ ਮੰਗਿਆ ਕਿ ਬੱਚੀ ਦੀ ਸ਼ਾਦੀ ਹੈ, ਦੋਵਾਂ ਵੀਰਾਂ ਵੇਖਿਆ। ਵੱਡਾ ਕਹਿਣ ਲੱਗਾ ਦੇ ਦਿਓ, ਦੇ ਜਾਏਗਾ? ਉਹ ਕਹਿਣ ਲੱਗਾ ਜੀ ਦੇ ਜਾਵਾਂਗਾ। ਕਹਿਣ ਲੱਗਾ ਮੈਂ ਆ ਰਿਹਾ ਸਾਂ ਅਤੇ ਪਿਛਲੇ ਨਗਰ ਵਿੱਚ ਇੱਕ ਪੁਰਾਣੀ ਚੜ੍ਹਾਈ ਕਰ ਗਿਆ, ਕੋਈ ਵੀ ਨਹੀਂ ਸੀ ਰੋਂਦਾ, ਵਾਹਿਗੁਰੂ ਵਾਹਿਗੁਰੂ ਕਰਦੇ ਤੁਰੇ ਜਾਂਦੇ ਸਨ। ਉਹ ਕਹਿਣ ਲੱਗੇ ਜੀ ਸਿੱਖ ਹੋਣਗੇ ਅਤੇ ਤੁਹਾਡੇ ਨਗਰ ਕੀ ਕਰਦੇ ਨੇ? ਉਹ ਕਹਿਣ ਲੱਗੇ ਜੀ ਸਾਡੇ ਨਗਰ ਵੀ ਜਦੋਂ ਕੋਈ ਜਨਮਦਾ ਵਾਜੇ ਵੱਜਦੇ ਨੇ, ਜਦੋਂ ਕੋਈ ਮਰਦਾ ਪਿੱਟਦੇ ਨੇ, ਰੋਂਦੇ ਨੇ, ਬੀਬੀਆਂ ਲਾਈਨ ਬਣਾ ਕੇ ਪਿੱਟਦੀਆਂ ਨੇ। ਛੋਟਾ ਕਹਿਣ ਲੱਗਾ ਵੀਰ ਜੀ ਇਹਨੂੰ ਪੈਸੇ ਨਹੀਂ ਦੇਣੇ, ਇਹਨੇ ਵਾਪਸ ਨਹੀਂ ਦੇ ਕੇ ਜਾਣੇ। ਕਹਿਣ ਲੱਗਾ ਕਿਉਂ? ਕਹਿਣ ਲੱਗਾ ਤੂੰ ਉਸ ਨਗਰ ਦਾ ਵਾਸੀ ਹੈ, ਜਦੋਂ ਰੱਬ ਦਿੰਦਾ ਹੈ ਤਾਂ ਤੁਸੀਂ ਵਾਜੇ ਵਜਾਉਂਦੇ ਹੋ, ਜਦੋਂ ਵਾਪਸ ਲੈਂਦਾ ਤਾਂ ਤੁਸੀਂ ਰੋਂਦੇ ਹੋ, ਪਿੱਟਦੇ ਹੋ, ਕਹਿੰਦੇ ਹੋ ਰੱਬਾ ਕਹਿਰ ਕੀਤਾ। ਕਹਿਣ ਲੱਗਾ ਤੂੰ ਪੈਸੇ ਨਹੀਂ ਦੇ ਕੇ ਜਾਣੇ। ਉਹਨੂੰ ਅੱਜ ਆਪਣੀ ਭੁੱਲ ਮਹਿਸੂਸ ਹੋਈ, ਰੱਬ ਦਾ ਪਿਆਰਾ ਹਮੇਸ਼ਾ ਸਮਝਦਾ ਮੇਰੇ ਹੱਥ ਵਿੱਚ ਤਾਂ ਕੁਛ ਨਹੀਂ, ਉਹੀ ਦੇਣ ਵਾਲਾ, ਉਹੀ ਲੈਣ ਵਾਲਾ, ਉਹੀ ਜੀਵਾਂ ਨੂੰ ਹਰ ਪਾਸੇ ਲਾਉਣ ਵਾਲਾ ਹੈ। ਫਿਰ ਸਾਰਿਆਂ ਵਿੱਚੋਂ ਬ੍ਰਹਮ ਦਿਸਦਾ, ਕਿਸੇ ਨਾਲ ਕਿਰਨਾ ਨਹੀਂ ਹੁੰਦੀ। ਜੇ ਕਿਸੇ ਨੂੰ ਬਹੁਤ ਕੁਛ ਮਿਲਿਆ ਤਾਂ ਉਹ ਕਹਿੰਦਾ ਤੇਰੀ ਕਲਮ, ਇਹ ਮੱਥੇ 'ਤੇ ਤੇਰੀ ਕਲਮ ਤੂੰ ਦਿੱਤਾ। ਬੁਰੇ ਪਾਸੇ ਕੋਈ ਹੈ ਤਾਂ ਕਹਿੰਦੇ ਨੇ ਦਾਤਾ ਤੂੰ ਲਗਾਇਆ, ਅੱਜ ਨਹੀਂ ਤਾਂ ਕੱਲ੍ਹ ਇਹਨੂੰ ਭਲੇ ਪਾਸੇ ਤੂੰ ਆਪ ਹੀ ਲਾਵੇਂਗਾ। ਜੀਵਨ ਦੇ ਵਿੱਚ ਜੇ ਆਨੰਦ ਚਾਹੀਦਾ ਬੰਦਾ ਇਸ ਦ੍ਰਿਸ਼ਟੀ ਨਾਲ ਵੇਖਣਾ ਸ਼ੁਰੂ ਕਰ ਦੇਵੇ। ਸੁਖਮਨੀ ਸਾਹਿਬ ਸਾਨੂੰ ਇਹ ਪ੍ਰੇਰਨਾ ਦਿੰਦੀ ਹੈ, ਇਸ ਬਾਣੀ ਦੇ ਵਿੱਚੋਂ ਇਹ ਸਿੱਖਿਆ ਮਿਲਦੀ ਹੈ ਕਿ ਬੰਦੇ ਨੂੰ ਨਾ ਵੇਖ, ਨਾਥ ਨੂੰ ਵੇਖ, ਮਾਲਕ ਨੂੰ ਵੇਖ। ਇਹ ਨਾ ਵੇਖ ਕਿ ਕਿਸ ਪਾਸੇ ਲੱਗਾ, ਇਹ ਵੇਖ ਕਿਸ ਪਾਸੇ ਲਾਇਆ ਹੈ, ਉਸ ਮਾਲਕ ਨੇ ਲਾਇਆ। ਜਿੱਤ ਜਿੱਤ ਲਾਵੋ ਤਿੱਤ ਲੱਗੈ ਹਰ ਨਾਥ। ਇਹ ਹਰੀ, ਇਹ ਨਾਥ, ਇਹ ਜੀਵ ਜਿਸ ਪਾਸੇ ਲਾਉਣਾ ਲੱਗਦੇ ਨੇ, ਨਾਨਕ ਇਨ ਕਹਿ ਕਛੂ ਨਾ ਹਾਥ, ਇਹਨਾਂ ਦੇ ਹੱਥ ਵਿੱਚ ਕੁਛ ਵੀ ਨਹੀਂ, ਜੋ ਕੁਛ ਹੈ ਤੇਰੇ ਹੱਥ ਵਿੱਚ ਹੈ। ਜੀ ਜੰਤ ਤੇਰੇ ਤਾਰੇ, ਪ੍ਰਭ ਡੋਰੀ ਹਾਥ ਤੁਮਾਰੇ, ਜੇ ਕਰਾਵੈ ਸੋ ਕਰਨਾ, ਨਾਨਕ ਦਾਸ ਤੇਰੀ ਸ਼ਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।